ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਣਾ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਮੇਰੇ ਮਨ ਜਪ ਰਾਮ ਨਾਮ ਨਿਸਾਣ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੁੜ ਨਾਇਆਵਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣ ਆਪੇ ਬਖਸ ਕਰਾਏ ਦਾ ਪਿਆਰਾ ਆਪੇ ਸੱਚ ਨਿਸਾਣ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਣ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣ ਆਪੇ ਸੇਵ ਕਰਾਏ ਦਾ ਪਿਆਰਾ ਆਪ ਦਿਵਾਵੈ ਮਾਣ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪ੍ਰਵਾਣ ਆਪੇ ਅਤੁਲ ਤੁਲਾਏ ਦਾ ਪਿਆਰਾ ਜਨ ਨਾਨਕ ਸਾਧ ਕੁਰਬਾਣ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪ੍ਰਵਾਣ ਆਪੇ ਅਤੁਲ ਤੁਲਾਏ ਦਾ ਪਿਆਰਾ ਜਨ ਨਾਨਕ ਸਾਧ ਕੁਰਬਾਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਖ ਵੱਖ ਧਰਮਾਂ ਨੇ ਇਹ ਸ੍ਰਿਸ਼ਟੀ ਦੇ ਪੈਦਾ ਹੋਣ ਦੇ ਵੱਖ ਵੱਖ ਕਾਰਨ ਦੱਸੇ ਹਨ। ਅਸੀਂ ਛੇ ਸ਼ਾਸਤਰਾਂ ਦਾ ਮੁਤਾਲਿਆ ਕਰਦੇ ਹਾਂ, ਖਾਸ ਕਰਕੇ ਸ਼ਾਂਕ ਸ਼ਾਸਤਰ, ਨਿਆਂ ਸ਼ਾਸਤਰ। ਉਹ ਪਰਮਾਤਮਾ ਦੀ ਹੋਣ ਤੋਂ ਬਿਲਕੁਲ ਮੁਨਕਰ ਹਨ। ਜਿਹੜੇ ਛੇ ਸ਼ਾਸਤਰ ਨੇ ਨਾ, ਜਿਵੇਂ ਵੇਦਾਂਤ ਸ਼ਾਸਤਰ ਜੀ ਵਿਆਸ ਰਿਸ਼ੀ ਦੀ ਲਿਖਤ ਹੈ, ਉਹ ਕਹਿੰਦੇ ਨੇ ਕਿ ਤੂੰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ, ਇੱਕ ਮਿਕ ਹੋ ਜਾਏਗਾ। ਜਿਹੜਾ ਪਤੰਜਲ ਸ਼ਾਸਤਰ ਹੈ ਉਹਦਾ ਮੇਨ ਧੁਰਾ ਹੈ ਜਵਾਚਿਤ ਬਿਰਤੀ ਨਿਰੋਧਾ, ਆਪਣੀਆਂ ਬਿਰਤੀਆਂ ਤੇ ਕੰਟਰੋਲ ਕਰ, ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਲੇਕਿਨ ਉਹਨਾਂ ਛੇ ਸ਼ਾਸਤਰਾਂ ਦੇ ਵਿੱਚੋਂ ਵਿਸ਼ੇਸ਼ ਕਰਕੇ ਸ਼ਾਂਖ ਤੇ ਨਿਆਇਕ ਉਹ ਪਰਿਪੂਰਨ ਪਰਮਾਤਮਾ ਦੀ ਹੋਣ ਤੋਂ ਮੁਨਕਰ ਹਰ, ਔਰ ਉਹਨਾਂ ਬਾਰੇ ਸਾਡੇ ਆਮ ਪੰਜਾਬੀ ਦੇ ਵਿਦਵਾਨਾਂ ਨੇ ਇੱਕ ਲਫ਼ਜ਼ ਬਣਾਇਆ ਹੈ ਕਿ ਸ਼ਾਂਖ ਤੇ ਨਿਆਂਗ ਸ਼ਾਸਤਰ ਦਾ ਸਿਧਾਂਤ ਹੈ ਅੰਨ ਅੰਨ ਤੇ ਹੋਤ ਹੈ, ਜੀਵ ਜੀਵ ਤੇ ਹੋਏ, ਘਾਸ ਘਾਸ ਤੇ ਹੋਤ ਹੈ, ਔਰ ਨਾ ਕਰਤਾ ਕੋਏ। ਜੀ ਤੋਂ ਜੀ ਪੈਦਾ ਹੋ ਗਿਆ, ਅੰਨ ਤੋਂ ਅੰਨ ਪੈਦਾ ਹੋ ਗਿਆ, ਘਾਹ ਤੋਂ ਘਾਹ ਪੈਦਾ ਹੋ ਗਿਆ, ਪਰ ਭੁੱਲ ਜਾਂਦੇ ਹਾਂ ਦੁਨੀਆਂ ਦੀ ਇਹੋ ਜਿਹੀ ਕੋਈ ਵਸਤੂ ਨਹੀਂ ਜਿਹਦਾ ਕੋਈ ਕਰਤਾ ਨਾ ਹੋਵੇ। ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਤੇ ਬਾਈਬਲ ਦੇ ਵਿੱਚ ਇਹ ਵਿਚਾਰ ਦਰਜ ਨੇ ਕਿ ਪਰਿਪੂਰਨ ਪਰਮਾਤਮਾ ਨੇ ਛੇ ਦਿਨਾਂ 'ਚ ਸ੍ਰਿਸ਼ਟੀ ਦੇ ਵੱਖ ਵੱਖ ਪੱਖਾਂ ਨੂੰ ਸਾਜਿਆ। ਕਦੇ ਉਹਨੇ ਸੂਰਜ ਚੰਦ ਤਾਰੇ ਪੈਦਾ ਕੀਤੇ, ਔਰ ਐਤਵਾਰ ਤੱਕ ਇਹ ਸਾਰੇ ਦਾ ਸਾਰਾ ਪਸਾਰਾ ਉਸ ਪਰਮਾਤਮਾ ਨੇ ਕੰਪਲੀਟ ਕਰ ਦਿੱਤਾ, ਪੂਰਾ ਕਰ ਦਿੱਤਾ। ਔਰ ਇਸ ਕਾਰਨ ਕਰਕੇ ਵੀਰ ਐਤਵਾਰ ਦੀ ਛੁੱਟੀ ਵੀ ਕਰਦੇ ਹਨ। ਲੇਕਿਨ ਜਿਸ ਅਧਿਆਤਮਿਕਵਾਦ ਦੇ ਨਾਲ ਅਸੀਂ ਜੁੜੇ ਹਾਂ, ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਧਿਆਤਾ ਧਿਆਨ ਭੇ, ਗਿਆਤਾ ਗਿਆਨ ਗੇ, ਪਰਮਾਤਾ ਪ੍ਰਮਾਣ ਭਵੇ, ਇਹਨਾਂ ਤਿੰਨਾਂ ਦੇ ਵਿੱਚ ਉਹ ਇੱਕ ਹੈ। ਅਸੀਂ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਉਸ ਪਾਵਨ ਬਾਣੀ 'ਚ ਸਤਿਗੁਰੂ ਪਾਤਸ਼ਾਹ ਨੇ ਇੱਕ ਇਸ਼ਾਰਾ ਕਰਕੇ ਤੇ ਸਾਨੂੰ ਇੱਕ ਨਾਲ ਜੋੜਿਆ, ਕਿਉਂਕਿ ਭਾਰਤੀ ਅਧਿਆਤਮਿਕਵਾਦ ਨੇ ਤਿੰਨ ਦੇਵਤਿਆਂ ਨੂੰ ਮੰਨਿਆ ਹੈ, ਸ੍ਰਿਸ਼ਟੀ ਦੀ ਪੈਦਾ ਕਰਨ ਵਾਲਾ ਬ੍ਰਹਮਾ, ਇਹਨਾਂ ਦੀ ਪਾਲਣਾ ਕਰਨ ਵਾਲਾ ਵਿਸ਼ਨੂੰ, ਔਰ ਇਹ ਸ੍ਰਿਸ਼ਟੀ ਦੀ ਲੈਤਾ ਕਰਨ ਵਾਲਾ ਸ਼ਿਵਜੀ। ਇਹ ਉਹਨਾਂ ਨੇ ਵੱਖ ਵੱਖ ਤਿੰਨ ਦੇਵਤਿਆਂ ਨੂੰ ਸਵੀਕਾਰ ਕੀਤਾ, ਵਿਸ਼ਵਾਸ ਕੀਤਾ ਇਹਨਾਂ ਉੱਪਰ। ਅਸੀਂ ਇਸਲਾਮ ਦਾ ਮੁਤਾਲਿਆ ਕਰਦੇ ਹਾਂ, ਉੱਥੇ ਚਾਰ ਫਰਿਸ਼ਤਿਆਂ ਦੀ ਗੱਲ, ਜਬਰਾਇਲ, ਮੀਕਾਇਲ, ਅਸਰਾਫੀਲ ਇਤਿਆਦਿਕ, ਇਹ ਚਾਰ ਫਰਿਸ਼ਤਿਆਂ ਦਾ ਜ਼ਿਕਰ ਹੈ। ਲੇਕਿਨ ਸਤਿਗੁਰੂ ਪਾਤਸ਼ਾਹ ਨੇ ਇੱਕੇ ਪੰਕਤੀ ਵਿੱਚ ਸਾਰੇ ਵਿਚਾਰ ਨੂੰ ਕੰਪਲੀਟ ਕਰ ਦਿੱਤਾ। ਪਹਿਲਾਂ ਦ੍ਰਿਸ਼ਟਾਂਤ ਦਿੱਤਾ ਅਤੇ ਮੁੜ ਕੇ ਗੁਰਮਤਿ ਵਿਚਾਰ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੇ ਤਿਵੇ ਚਲਾਵੇ, ਜਿਵ ਹੋਵੇ ਫਰਮਾਣ। ਇਹਨੂੰ ਪੰਜਾਬੀ ਦੀ ਵਿਆਕਰਨ ਵਿੱਚ ਕਹਿੰਦੇ ਅੰਨੇ ਪੁਰਖ, ਅੰਗਰੇਜ਼ੀ ਦੀ ਗ੍ਰੈਮਰ ਵਿੱਚ ਇਹਨੂੰ ਕਹਿੰਦੇ ਥਰਡ ਪਰਸਨ। ਇਹ ਠੀਕ ਹੈ ਗੁਰਮੁਖ, ਅਸੀਂ ਤੁਹਾਡੀ ਗੱਲ ਨੂੰ ਕੰਡੈਮ ਨਹੀਂ ਕਰਦੇ, ਭਾਵੇਂ ਬ੍ਰਹਮਾ ਹੈ, ਭਾਵੇਂ ਵਿਸ਼ਨੂੰ ਹੈ, ਭਾਵੇਂ ਸ਼ਿਵਜੀ ਹੈ, ਲੇਕਿਨ ਜਿਹੜਾ ਇੱਕ ਇਹਨਾਂ ਨੂੰ ਕੰਟਰੋਲ ਕਰਦਾ ਹੈ, ਇਹ ਸਾਰਾ ਕੁਝ ਉਹਦੀ ਮਰਜ਼ੀ ਦੇ ਮੁਤਾਬਕ ਕਰਦੇ ਹਨ। ਇਹ ਤਿੰਨ ਦੇਵਤੇ ਸੁਤੰਤਰ ਨਹੀਂ। ਉਸ ਪੱਖ ਨੂੰ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਖੋਲਿਆ, ਇਹਨੂੰ ਆਪਾਂ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ।
ਆਪਾਂ ਜਦੋਂ ਗੁਰਮਤਿ ਦੀ ਗੁਰਮੁਖ ਪਿਆਰੂ ਵਿਚਾਰ ਕਰਦੇ ਹਾਂ ਨਾ, ਤੇ ਗੁਰਮਤਿ ਦਾ ਕੇਂਦਰੀ ਧੁਰਾ ਕੇਵਲ ਤੇ ਕੇਵਲ ਇੱਕ ਦੇ ਦੁਆਲੇ ਘੁੰਮਦਾ ਹੈ। ਰਾਗ ਮਾਰੂ ਪੜ੍ਹ ਲਈਏ, ਰਾਗ ਕਾਨੜਾ ਦੀ ਵਿਚਾਰ ਕਰ ਲਈਏ, ਰਾਗ ਮਲਾਰ ਹੋਵੇ, ਰਾਗ ਗੌਂਡ ਹੋਵੇ, ਲੇਕਿਨ ਗੱਲ ਇੱਕ ਓਂਕਾਰ ਤੋਂ ਤੁਰੇਗੀ, ਇੱਕ ਓਂਕਾਰ ਤੋਂ। ਬੜੀ ਮੈਂ ਸਾਦੀ ਜੀ ਗੱਲ ਕਵਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਜਿੰਨੀ ਬਾਣੀ ਇਹ ਅੱਖਰਾਂ ਵਿੱਚ ਹੈ, ਪਰ ਜਦੋਂ ਆਰੰਭ ਹੁੰਦਾ ਉਦੋਂ ਕੇਵਲ ਅੰਕ ਹੈ। ਸਤ ਨਾਮ, ਸੱਸਾ, ਤਤਾ ਤੇ ਨਾਨਾ ਤੇ ਮੰਮਾ ਇਹ ਅੱਖਰ ਨੇ, ਲੇਕਿਨ ਜਿਹੜਾ ਇੱਕ ਓਂਕਾਰ ਉੱਥੇ ਈੜੀ ਨੂੰ ਸਿਹਾਰੀ ਤੇ ਕੱਕਾ ਆਪਾਂ ਇੱਕ ਵੀ ਲਿਖ ਸਕਦੇ ਹਾਂ। ਗੁਰਦੇਵ ਨੇ ਇਹ ਅੰਕ ਕਿਉਂ ਪਾਇਆ? ਇੱਕ ਆ ਗੁਰਮੁਖੋ ਆਪਾਂ 2 ਫੁੱਟ ਦਾ ਲਿਖ ਦਈਏ, ਇੱਕ 37 ਮੀਟਰ ਦਾ ਹੋਵੇ, ਲੇਕਿਨ ਏਕ ਵਿੱਚ ਫਰਕ ਨਹੀਂ ਪੈਂਦਾ ਤੇ ਏਕ ਨੂੰ ਵੰਡਿਆ ਨਹੀਂ ਜਾ ਸਕਦਾ। ਆਪਾਂ ਈੜੀ ਨੂੰ ਸਿਹਾਰੀ ਤੇ ਕੱਕਾ ਇੱਕ ਦੇ ਵਿੱਚੋਂ ਕੱਕਾ ਪਾਸੇ ਕਰ ਦਈਏ ਤੇ ਇੱਕ ਨਹੀਂ ਬਣੇਗਾ, ਉਹਦੇ ਚੋਂ ਈੜੀ ਨੂੰ ਰਿਮੂਵ ਕਰ ਦਈਏ ਤੇ ਇੱਕ ਨਹੀਂ ਬਣੇਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਥਾਂ ਥਾਂ ਤੇ ਇੱਕ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਹੈ। ਤੋ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖੋ ਜਿਹੜਾ ਉਹ ਇੱਕ ਪਰਿਪੂਰਨ ਪਰਮਾਤਮਾ ਨਾ, ਉਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ। ਕੁਰਾਨ ਪੜ੍ਹੀਦਾ ਹੈ, ਕੁਰਾਨ ਦੇ ਮੁਤਾਬਕ ਅੱਲਾਹ ਤਾਲਾ ਨੇ ਕੁੱਲ ਕਿਹਾ ਤੇ ਸ੍ਰਿਸ਼ਟੀ ਬਣੀ। ਅਸਾਈਅਤ ਦਾ ਮੁਤਾਲਿਆ ਕਰੀਦਾ ਹੈ, ਉੱਥੇ ਕਹਿੰਦੇ ਲੁਗਾਜ ਸ਼ਬਦ ਕਹਿਣ ਨਾਲ ਸ੍ਰਿਸ਼ਟੀ ਦੀ ਬਣਤਰ ਬਣੀ। ਅਸੀਂ ਗੁਰਮਤਿ ਦਾ ਮੁਤਾਲਿਆ ਕਰਦੇ ਹਾਂ, ਵਿਚਾਰਦੇ ਹਾਂ, ਸੋਚਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਤੇ ਸਾਡੇ ਗੁਰੂ ਨੇ ਸਾਨੂੰ ਕਲੀਅਰ ਕੱਟ ਆਖਿਆ, ਕੀਤਾ ਪਸਾਓ, ਏਕ ਕਵਾਓ, ਕਵਾਓ ਤੋਂ ਭਾਵ ਬੋਲ। ਆ ਤੁਸੀਂ ਕਿਤੇ ਤਰਨ ਤਾਰਨ ਦੇ ਇਲਾਕੇ ਵੱਲ ਜਾਓ ਨਾ, ਤੇ ਉਹ ਭਰਾਵਾਂ ਦੀ ਬੋਲੀ ਹੈ, ਮੈਂ ਤੈਨੂੰ ਕਵਾਇਆ, ਤੂੰ ਕੂੰਦਾ ਕਿਉਂ ਨਹੀਂ ਭਾਈ? ਕਵਾਓ ਦਾ ਭਾਵ ਹੁੰਦਾ ਬੋਲ। ਮੇਰੇ ਪਾਤਸ਼ਾਹ ਕਹਿੰਦੇ ਕਿ ਸਾਰੀ ਸ੍ਰਿਸ਼ਟੀ ਦਾ ਮੁੱਢ ਉਸ ਪਰਿਪੂਰਨ ਪਰਮਾਤਮਾ ਦੇ ਇੱਕ ਬੋਲ ਤੋਂ ਹੋਇਆ। ਔਰ ਕਿਹੜਾ ਬੋਲ? ਪ੍ਰਥਮ ਉਹ ਅੰਕਾਰ ਤਿਨ ਕਾਹਾ, ਸਾਰਿਆਂ ਤੋਂ ਪਹਿਲਾਂ ਉਸ ਪਰਮਾਤਮਾ ਨੇ ਇੱਕ ਉਹ ਅੰਕਾਰ ਕਿਹਾ, ਸੋ ਨਿਜ ਪੂਰ ਜਗਤ ਮੋਰਾ। ਆਪਾਂ ਇਹਨੂੰ ਆਮ ਭਾਸ਼ਾ 'ਚ ਇਉਂ ਵੀ ਕਹਿ ਸਕਦੇ ਹਾਂ, ਅੱਜ ਦਾ ਪਾਵਨ ਪੁੱਤਰ ਫਰਮਾਨ ਕੇਵਲ ਤੇ ਕੇਵਲ ਇਸ ਗੱਲ ਦੀ ਵਿਆਖਿਆ ਕਰਦਾ, ਪ੍ਰਥਮ ਉਹ ਅੰਕਾਰ ਤਿਨ ਕਾ, ਸੋ ਨਿਜ ਪੂਰ ਜਗਤ ਮੋਰਾ। ਤੋ ਭਾਈ, ਉਸ ਪਰਿਪੂਰਨ ਪਰਮਾਤਮਾ ਨੇ ਸਾਰਿਆਂ ਤੋਂ ਪਹਿਲਾਂ ਆਪ ਸ੍ਰਿਸ਼ਟੀ ਨੂੰ ਪੈਦਾ ਕੀਤਾ।
ਕਰ ਸੂਰਜ ਚੰਦ ਚਾਨਣ,
ਇਸੇ ਪ੍ਰਕਾਰ ਪ੍ਰਕਾਸ਼ ਵਾਸਤੇ ਸੂਰਜ ਚੰਦਰਮਾ ਪੈਦਾ ਕੀਤੇ। ਸਾਡੇ ਹਿੰਦੁਸਤਾਨ ਦੇ ਵਿੱਚ ਕਈ ਲੋਕ ਸੂਰਜ ਦੀ ਪੂਜਾ ਕਰਦੇ ਹਨ, ਕਈ ਲੋਕ ਚੰਦਰਮਾ ਦੀ ਪੂਜਾ ਕਰਦੇ ਨੇ। ਮੈਨੂੰ ਆਪਣਾ ਬਚਪਨ ਚੇਤੇ ਹੈ, ਮੱਸਿਆ ਤੋਂ 3ਜੇ ਦਿਨ ਆਮ ਮਤਾਵਾਂ ਬੀਬੀਆਂ ਨੇ ਕਹਿਣਾ ਵੀ ਪੁੱਤ ਚੰਦ ਮਾਮੇ ਨੂੰ ਮੱਥਾ ਟੇਕ, ਇਹ ਮੈਂ ਆਪ ਵੇਖਿਆ ਖੁਦ। ਤੇ ਜਦੋਂ ਮੈਂ ਧਰਮ ਗ੍ਰੰਥਾਂ ਦਾ ਮੁਤਾਲਿਆ ਕੀਤਾ, ਸੰਥਿਆ ਕੀਤੀ, ਬਾਣੀ ਦੀ ਕਥਾ ਸਿੱਖੀ ਮਹਾਂਪੁਰਸ਼ਾਂ ਦੇ ਕੋਲੋਂ, ਤੇ ਮੈਨੂੰ ਪਤਾ ਲੱਗਾ ਵੀ ਲੋਕੀ ਤਾਂ ਚੰਦਰਮਾ ਨੂੰ ਮੱਥਾ ਟੇਕਦੇ ਨੇ, ਇਹਨੂੰ ਤਾਂ ਮੱਥੇ ਲੱਗਣਾ ਮਾੜਾ ਹੈ। ਅੱਜ ਦਿਨ ਪੰਨਿਆਂ ਮੱਸਿਆ ਤੋਂ 3ਜੇ ਦਿਨ ਨਾ ਆਮ ਵੇਖਿਆ ਵੀ ਕੋਟਿਆਂ ਤੇ ਚੜ੍ਹ ਕੇ ਚੰਦ ਮਾਮੇ ਨੂੰ ਮੱਥਾ ਟੇਕਦੇ ਨੇ। ਲੇਕਿਨ ਜੇ ਕਿਤੇ ਇਹਦਾ ਅੰਤਰੀਵ ਇਤਿਹਾਸ ਮਿਥਿਹਾਸ ਖੋਲੀਏ ਤੇ ਸ਼ਰਮ ਆਉਂਦੀ ਗੱਲ ਕਰਨ ਲੱਗਿਆ। ਮੈਂ ਮਾੜਾ ਜਿਹਾ ਇਸ਼ਾਰੇ ਮਾਤਰ ਕਹਿ ਦਿਆਂ, ਇਹਨੂੰ ਕਹਿੰਦੇ ਨੇ ਸੋਮ। ਦੁਨੀਆਂ ਦਾ ਕਿੱਡਾ ਘਟੀਆ ਮਨੁੱਖ ਹੋਵੇ, ਉਹ ਆਪਣੇ ਗੁਰੂ ਦੀ ਧਰਮ ਪਤਨੀ ਨੂੰ ਮਾਂ ਕਰਕੇ ਜਾਣਦਾ ਹੈ। ਜਦੋਂ ਅਸੀਂ ਮਾਵਾਂ ਦਾ ਵੇਰਵਾ ਪੜ੍ਹਦੇ ਹਾਂ, 5 ਮਾਵਾਂ ਲਿਖੀਆਂ ਨੇ ਗ੍ਰੰਥਾਂ 'ਚ, ਜਿਸ ਮਾਂ ਦੀ ਕੁੱਖ ਤੋਂ ਸਾਡਾ ਜਨਮ ਹੋਇਆ, ਇੱਕ ਉਹ ਮਾਂ, ਸਾਡੀ ਧਰਮ ਪਤਨੀ ਦੀ ਮਾਂ, ਸਾਡੀ ਸੱਸ, ਉਹ ਮਾਂ,
ਸਾਡੇ ਮਿੱਤਰ ਦੀ ਮਾਂ ਸਾਡੀ ਮਾਂ, ਸਾਡੇ ਰਾਜੇ ਦੀ ਧਰਮ ਪਤਨੀ ਸਾਡੀ ਮਾਂ, ਜਿਹੜਾ ਦੇਖਦਾ ਰਾਜਾ ਉਹਦੀ ਧਰਮ ਪਤਨੀ ਮਾਂ, ਇਹ ਪੰਜ ਮਾਵਾਂ ਨੇ ਗ੍ਰੰਥਾਂ 'ਚ ਲਿਖੀਆਂ ਹੋਈਆਂ। ਅਤੇ ਜਦੋਂ ਅਸੀਂ ਚੰਦਰਮਾ ਦਾ ਇਤਿਹਾਸ ਪੜ੍ਹਦੇ ਹਾਂ ਨਾ, ਇਹਦਾ ਨਾਮ ਸੋਮ ਕਰਕੇ ਲਿਖਿਆ ਅਤੇ ਇਹ ਆਪਣੇ ਗੁਰੂ ਦੀ ਧਰਮ ਪਤਨੀ 'ਤੇ ਬੇਈਮਾਨ ਹੋ ਗਿਆ। ਉਹਦੀ ਮਤ ਉਹਦਾ ਮਤ ਉਹਨੂੰ ਮਥਾ ਕਹਦਾ, ਏਡਾ ਨਿਕੰਮਾ। ਇਸੇ ਕਰਕੇ ਸਾਨੂੰ ਕਲਗੀਧਰ ਬਾਪੂ ਨੇ ਜਾਪ ਸਾਹਿਬ ਸਿਖਾਇਆ, ਭਰਿਆ ਨਮੋ ਸੂਰਜ ਸੂਰਜ, ਨਮੋ ਚੰਦਰ ਚੰਦਰੇ। ਇਵੇਂ ਨਾ ਸੂਰਜ ਵਾਲੇ ਪਾਸੇ ਨੂੰ ਮੂੰਹ ਕਰਕੇ ਜਿਹੜਾ ਮੈਡੀਕਲ ਪੁਆਇੰਟ ਆ ਵਿਊ ਆ ਨਾ, ਵੀ ਲੋਕ ਕਹਿੰਦੇ ਨੇ ਵੀ ਚੜ੍ਹਦੇ ਸੂਰਜ ਨੂੰ ਵੇਖੋ, ਮੈਂ ਉਹਨੂੰ ਕੰਡੈਮ ਨਹੀਂ ਜੇ ਕਰ ਰਿਹਾ, ਉਹ ਤਾਂ ਸਾਡਾ ਫਿਜੀਕਲ ਮਾਮਲਾ ਹੈ। ਲੇਕਿਨ ਅਧਿਆਤਮਿਕ ਤੌਰ 'ਤੇ ਕਹਿਣਾ ਵੀ ਸੂਰਜ ਦੇਵਤਾ ਗੁਰਦੇਵ ਕਹਿੰਦਾ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕਿਹੜੇ ਸੂਰ ਅਤੇ ਚੰਦਰਮਾ ਦੀ ਗੱਲ ਕਰੇਗਾ, ਕਈ ਸੂਰ ਅਤੇ ਕਈ ਚੰਦਰਮਾ ਨੇ। ਸਾਡੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਲੀਅਰ ਕੱਟ ਇਸ਼ਾਰਾ ਕੀਤਾ, ਜਿਹੜਾ ਸੂਰਜਾਂ ਦਾ ਸੂਰਜ ਹੈ, ਜਿਹੜਾ ਚੰਦਰਮਾ ਦਾ ਚੰਦਰਮਾ ਗੁਰਮੁਖਾ, ਉਹਦੇ ਨਾਲ ਜੁੜਨ ਦਾ ਯਤਨ ਕਰ। ਤੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਉਸ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਔਰ ਇਹਨਾਂ ਨੂੰ ਪ੍ਰਕਾਸ਼ ਦੇਣ ਲਈ ਚੰਦਰਮਾ ਨੇ, ਚੰਦਰਮਾ ਅਤੇ ਸੂਰ ਤਾਰੇ ਇਤਿਆਦਿ ਪੈਦਾ ਕੀਤੇ।
ਆਪ ਨਿਤਾਣਿਆ ਤਾਣ ਹੈ ਪਿਆਰਾ,
ਜਿਹੜੇ ਭਾਈ ਨਿਤਾਣੇ ਨੇ ਨਾ, ਆਪਾਂ ਤਾਂ ਮਾੜੇ ਬਣਦੇ ਨਹੀਂ। ਮੈਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਕਥਾ ਪੜ੍ਹੀ, ਉਹਨਾਂ ਦੀਆਂ ਵਡਿਆਈਆਂ ਪੜ੍ਹੀਆਂ ਅਤੇ ਇੱਕ ਸਿੱਖ ਨੇ ਸਵਾਲ ਕੀਤਾ ਵੀ ਪਾਤਸ਼ਾਹ ਜੇ ਕੋਈ ਧੱਕਾ ਕਰੇ ਤਾਂ ਕੀ ਕਰਨਾ ਚਾਹੀਦਾ। ਇਹ ਸਤਿਗੁਰੂ ਅਮਰਦਾਸ ਪਾਤਸ਼ਾਹ ਦੀ ਕਿਤੇ ਕਥਾ ਵਿਚਾਰ ਪੜ੍ਹਨੀ ਗ੍ਰੰਥਾਂ 'ਚੋਂ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਮੁਖਾ ਉਹਦਾ ਭਲਾ ਕਰ। ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਆਪ ਜੀ ਨੂੰ ਬੇਨਤੀ ਕਰ ਰਿਹਾ ਵੀ ਜੇ ਕੋਈ ਬੰਦਾ ਸਾਡਾ ਬੁਰਾ ਸੋਚਦਾ ਉਹਦਾ ਕੀ ਕਰੀਏ। ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਤੈਨੂੰ ਕਿਹਾ ਵੀ ਭਲਾ ਕਰ। ਉਹ ਖਿੱਚ ਗਿਆ, ਸਾਡੇ ਵਰਗਾ ਕਾਹਲੇ ਸੁਭਾਅ ਦਾ ਸੀ। ਕਹਿਣ ਲੱਗਾ, ਪਾਤਸ਼ਾਹ ਮੈਂ ਇੱਕੋ ਇੱਕ ਤੁਹਾਨੂੰ ਬੇਨਤੀ ਕਰਦਾ ਵੀ ਮੈਂ ਬੁਰਾ ਨਾ ਕਰਾਂ ਅਤੇ ਮੇਰਾ ਉਹ ਬੁਰਾ ਕਰੀ ਜਾਏ, ਕੀ ਕਰੀਏ। ਅਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਤੂੰ ਮਾੜਾ ਨਾ ਕਰੀ, ਉਹਨੂੰ ਵਾਹਿਗੁਰੂ ਆਪ ਸੰਭਾਲੇਗਾ। ਪਰ ਆਪਾਂ ਤਾਂ ਗੁਰਮੁਖੋਂ ਪਹਿਲਾਂ ਕਾਹਲੇ ਪੈ ਜਾਂਦੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦਾ ਕੋਈ ਬਲ ਨਹੀਂ ਉਹਨਾਂ ਦਾ ਬਲ ਵੀ ਉਹ ਆਪ ਹੈ। ਤਾਣ ਕਹਿੰਦੇ ਨੇ ਬਲ ਨੂੰ,
ਆਪ ਨਿਮਾਣਿਆ ਮਾਣ।
ਤੇ ਜਿਸ ਬੰਦੇ ਨੂੰ ਗੁਰਮੁਖੋਂ ਕੋ ਮਾਣ ਸਨਮਾਨ ਨਾ ਦੇਵੇ, ਆਪਾਂ ਕਹਿੰਦੇ ਨਿਮਾਣਾ। ਅਤੇ ਯਾਦ ਰੱਖਣਾ, ਉਹ ਮਰਦਾਨਾ ਜਿਨ੍ਹਾਂ ਨੂੰ ਲੋਕ ਪਿੱਛੇ ਕਰਕੇ ਬਿਠਾਉਂਦੇ ਸਨ, ਸਤਿਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਭਾਈ ਕਹਿ ਕੇ ਨਿਵਾਜਿਆ। ਸਭ ਤੋਂ ਵੱਧ ਸਤਿਕਾਰ ਹੈ ਭਾਈ ਸ਼ਬਦ। ਭਾਈ ਤੂੰ ਮੇਰੇ ਬਰਾਬਰ ਦਾ ਹਿੱਸੇਦਾਰ ਹੈ, ਤੂੰ ਮੇਰੇ ਵਰਗਾ ਹੈ। ਇਸ ਪ੍ਰਕਾਰ ਜਿਨ੍ਹਾਂ ਦਾ ਕੋਈ ਮਾਣ ਨਹੀਂ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਨੂੰ ਮਾਣ ਦੇਣ ਵਾਲਾ ਵੀ ਉਹ ਆਪ ਪਰਮਾਤਮਾ ਹੈ।
ਆਪ ਦਇਆ ਕਰ ਰੱਖਦਾ ਪਿਆਰਾ,
ਭਾਈ ਸਾਰੀ ਸ੍ਰਿਸ਼ਟੀ ਦੇ ਉੱਪਰ ਦਇਆ ਕਰਕੇ ਉਹਨਾਂ ਦੀ ਰਖਵਾਲੀ ਕਰਦਾ। ਗੁਰਮੁਖੋ ਆਪਾਂ ਗੁਰਮਤਿ ਦੇ ਮੁਤਾਬਕ ਕਿਤੇ ਧਰਮ ਦਾ ਮੂਲ ਪੜ੍ਹੀਏ ਨਾ, ਅਤੇ ਆਖਿਰਕਾਰ ਭਾਵੇਂ ਕੋਈ ਪਸ਼ੂ ਹੈ, ਭਾਵੇਂ ਕੋਈ ਪੰਛੀ, ਮਾਂ ਪਿਓ ਤਾਂ ਹੁੰਦੇ ਨੇ ਨਾ ਸਾਰਿਆਂ ਦੇ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਧਰਮ ਦੀ ਮਾਂ ਨੂੰ ਦਇਆ ਦੱਸਿਆ। ਆਪਾਂ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮੀ ਪੁਰਖ ਦੀ ਨਿਸ਼ਾਨੀ ਇੱਕ ਦਇਆ ਆਵੇ ਅਤੇ ਇੱਕ ਸੰਤੋਖ ਹੋਵੇ। ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਆਪ ਹੀ ਇਹਨਾਂ ਜੀਵਾਂ 'ਤੇ ਦਇਆ ਕਰਕੇ ਰੱਖਣਾ ਕਰਦਾ ਹੈ। ਮਾਂ ਦੇ ਗਰਭ 'ਚ ਵੀ ਸਾਡੀ ਉਸ ਵਾਹਿਗੁਰੂ ਨੇ ਪਾਲਣਾ ਕੀਤੀ। ਪ੍ਰਤਪਾਲ ਮਾਤਾ ਉਧਰ ਰੱਖੇ, ਲੱਗਣ ਦੇਤ ਨਾ ਸੇਕ,
ਆਪੇ ਸੁਗੜ ਸੁਜਾਣ।
ਆਪ ਹੀ ਭਾਈ ਉਹ ਦਿਨਾਂ ਦੀ ਜਾਣਨ ਵਾਲਾ ਅਤੇ ਆਪ ਹੀ ਚਤਰ ਹੈ। ਜੇ ਛੱਜੂ ਝੋਰ 'ਤੇ ਕਿਰਪਾ ਕੀਤੀ, ਉਹ ਗੀਤਾ ਦਾ ਵਿਆਖਿਆਕਾਰ ਬਣ ਗਿਆ, ਕਥਾਵਾਚਕ ਬਣ ਗਿਆ। ਇਸ ਪ੍ਰਕਾਰ ਜੇ ਕੋਈ ਸੁਗੜ ਅਤੇ ਸਿਆਣਾ ਨਾ ਜਾਣਕਾਰ ਹੈ ਤੇ ਉਹਦੇ ਵਿੱਚ ਵੀ ਉਹ ਵਾਹਿਗੁਰੂ ਹੀ ਵਰਤ ਰਿਹਾ ਹੈ।
ਮੇਰੇ ਮਨ जप राम नाम निसान।
साडी आम करके साडी जिंदगी दी एनर्जी लोकां नूं सिख्या देण ते खर्च हो जांदी, अपने वल झाती नहीं मारदे। गुरु को आप गुरबाणी पढ़ते हैं ना, आम करके जपदे थले औंकड़ लगा औंकड़। इत्थे सिहारी है ते सिहारी होण करके नूं आपां पंजाबी दी व्याकरण दे मुताबक कहांगे क्रिया। फिर सतगुरु पातशाह कहिंदे तीन तरह के भगते हुंदे ने, उत्तम भगता, मध्यम भगता ते कनिष्ठ भगता। जिहड़ा कनिष्ठ भगता उह धक्के नाल दूजे नूं ज्ञान दिंदा है, दूजे की गल करदा है। जिहड़ा मध्यम भगता है ਉਹ ਸੰਬੋਧਨ ਕਰਕੇ ਕਹਿੰਦਾ ਜਿਹਨੂੰ ਅਸੀਂ ਤੂੰ ਤੁਸੀਂ ਕੀ ਨੇ ਯੂ ਯੂਰਜ। ਲੇਕਿਨ ਉੱਤਮ ਭਗਤਾ ਉਹ ਹੈ ਜਿਹੜਾ ਆਪਣੇ ਆਪ ਨੂੰ ਵਿੱਚ ਪਾ ਕਰਕੇ ਦੂਜਿਆਂ ਨੂੰ ਸਿੱਖਿਆ ਦੇਵੇ ਤਾਂ ਕਿ ਦੂਜੇ ਨਾਰਾਜ਼ ਨਾ ਹੋਣ। ਅਸੀਂ ਦੂਜਿਆਂ 'ਤੇ ਜ਼ੋਰ ਲਾਈ ਜਾਂਦੇ, ਆਪ ਸੁਧਰਦੇ ਨਹੀਂ। ਇਹ ਪੱਪੇ ਦੀ ਸਿਹਾਰੀ ਕਹਿੰਦੀ ਵੀ ਲੋਕਾਂ ਨੂੰ ਤਾਂ ਕਹੀ ਜਾਂਦਾ ਕਿਤੇ ਆਪਣੇ ਵੱਲ ਵੀ ਝਾਤੀ ਮਾਰ। ਮੇਰੇ ਮਨ ਜਾਪ, ਹੇ ਮੇਰੇ ਮਨਾ ਉਸ ਪਰਮਾਤਮਾ ਨੂੰ ਉਚਾਰਨਾ ਕਰ
ਰਾਮ ਨਾਮ ਨਿਸਾਨ।
ਔਰ ਉਸ ਰਾਮ ਦੇ ਨਾਮ ਦੇ ਨਾਲ ਗੁਰਮੁਖਾ ਤੂੰ ਪ੍ਰਗਟ ਹੋ ਜਾਏਗਾ, ਤੈਨੂੰ ਦੁਨੀਆਂ ਜਾਣੇਗੀ। ਆਪਾਂ ਪੜ੍ਹਦੇ ਹਾਂ ਬਾਣੀ 'ਚ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਗੁਰੂ ਕੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਗੋਬਿੰਦ 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 ਸੰਗ ਨਾਮ ਦਿਉ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਬੁਲਨਾ ਤਾਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਰਾ ਪਇਓ ਗੁਣੀ ਗਹੀਰਾ, ਰਵਿਦਾਸ ਧੁਅੰਤਾ ਢੋਰ ਨੀਤ ਤਿਲ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਲੋਕਾਂ ਦੀਆਂ ਬੁੱਤੀਆਂ ਕਰਨ ਵਾਲੇ ਬਾਬੇ ਨਾਮਦੇਵ ਨੂੰ ਦੁਨੀਆਂ ਜਾਣਦੀ ਹੈ, ਬਾਬਾ ਕਬੀਰ ਨੂੰ ਸੰਸਾਰ ਪੂਜਦਾ ਹੈ। ਇਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਉਹ ਰਾਮ ਦਾ ਨਾਮ ਮਨੁੱਖ ਨੂੰ ਪ੍ਰਗਟ ਕਰ ਦਿੰਦਾ ਹੈ, ਉਹਨੂੰ ਦੁਨੀਆਂ ਜਾਣਦੀ ਹੈ।
ਸਤਸੰਗਤ ਮਿਲ ਧਿਆਏ ਤੂੰ।
ਇਸ ਕਰਕੇ ਥੋੜ੍ਹੀ ਜਿਹੀ ਖੇਚਲ ਕਰ, ਸਤ ਸੰਗ ਵਿੱਚ ਜਾ ਕਰਕੇ ਤੂੰ ਆਪਣੇ ਮਨ ਨੂੰ ਕੇਂਦਰਿਤ ਕਰਨਾ ਕਰ, ਕੰਸੈਂਟਰੇਟ ਹੋ। ਧਿਆਏ ਤੂੰ ਭਾਵ ਕੰਸੈਂਟਰੇਟ ਹੋਣਾ, ਇਕਾਗਰ ਹੋਣਾ। ਇਹ ਗੱਲ ਕਿਉਂ ਕਹੀ? ਆਪਾਂ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ ਵੀ ਆਪਾਂ ਕਹਿੰਦੇ ਮੈਂ ਘਰੋਂ ਆਇਆ ਤਾਂ ਸਾਂ, ਪਤਾ ਨਹੀਂ ਕੁੰਡਾ ਲੱਗਾ ਕਿ ਨਹੀਂ ਲੱਗਾ, ਪਤਾ ਨਹੀਂ ਮੈਂ ਦਰਵਾਜ਼ਾ ਭੀੜ ਕੇ ਆਇਆ ਕਿ ਨਹੀਂ ਆਇਆ। ਆ ਗਿਆ ਸਤਸੰਗ ਵਿੱਚ, ਬਿਰਤੀ ਦਰਵਾਜ਼ੇ ਵਿੱਚ ਹੈ। ਧਿਆਏ ਦਾ ਭਾਵ ਹੈ ਕਿ ਬਿਲਕੁਲ ਕੰਸੈਂਟਰੇਟ ਹੋਣਾ, ਜਿਹਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਏਕ ਚਿੱਤ, ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਸਤਸੰਗਤ ਵਿੱਚ ਆ ਕਰਕੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਤੇ ਕੇਂਦਰਿਤ ਹੋਣਾ ਕਰ, ਫਿਰ ਕੀ ਹੋਏਗਾ?
ਹਰ ਹਰ ਬਹੁੜ ਨਯਾਵਣ ਜਾਣਾ।
ਮੁੜ ਕੇ ਗੁਰਮੁਖ ਪਿਆਰਿਆ ਤੈਨੂੰ ਸੰਸਾਰ ਵਿੱਚ ਆ ਕੇ ਤੇ ਜਾਣਾ ਨਹੀਂ ਪਏਗਾ, ਸੰਸਾਰ ਤੋਂ ਜਾ ਕਰਕੇ ਮੁੜ ਕੇ ਆਉਣਾ ਨਹੀਂ ਪਏਗਾ। ਜਿਹਨੂੰ ਟ੍ਰਾਂਸਮੀਗ੍ਰੇਸ਼ਨ ਆਫ ਸੋਲ ਕਹਿੰਦੇ ਹਾਂ, ਜਿਹਨੂੰ ਅਸੀਂ ਆਵਾਗਮਨ ਕਹਿੰਦੇ ਹਾਂ, ਤੈਨੂੰ ਆਵਾਗਮਨ ਦੇ ਚੱਕਰ ਵਿੱਚ ਨਹੀਂ ਪੈਣਾ ਪਏਗਾ।
ਰਹਾਉ,
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਆਪੇ ਹੀ ਗੁਣ ਵਰਤਦਾ ਪਿਆਰਾ।
ਜੇ ਗੁਰਮੁਖ ਪਿਆਰੇ ਕੋ ਗੁਣੀ ਬੰਦਾ ਨਾ, ਉਹ ਆਪਣੇ ਆਪ ਗੁਣੀ ਨਹੀਂ, ਉਸ ਗੁਣੀ ਪੁਰਸ਼ ਵਿੱਚ ਵੀ ਪਰਮਾਤਮਾ ਆਪ ਵਰਤ ਰਿਹਾ ਹੈ।
ਆਪੇ ਹੀ ਪਰਵਾਣਾ।
ਤੇ ਜੇ ਕੋਈ ਪਰਮਾਨੀਕ ਹੋਇਆ ਤੇ ਗੁਰਮੁਖ ਉਹਦੀ ਕਿਰਪਾ ਨਾਲ। ਆਪਾਂ ਆਮ ਕਰਕੇ ਦੁਨਿਆਵੀ ਪੱਖ ਨਾਲ ਕਹਿੰਦੇ ਮਿਹਨਤ ਕਰੋ, ਕਰਨੀ ਚਾਹੀਦੀ ਹੈ। ਲੇਕਿਨ ਸਤਿਗੁਰੂ ਪਾਤਸ਼ਾਹ ਨੇ ਗੁਰੂ ਕੀ ਬਾਣੀ 'ਚ ਵਾਰ ਵਾਰ ਪ੍ਰਸਾਦ ਸ਼ਬਦ ਦਾ ਜ਼ਿਕਰ ਕੀਤਾ, ਪ੍ਰਸਾਦ, ਗ੍ਰੇਸ ਆਫ ਗੁਰੂ, ਉਹਦੀ ਕਿਰਪਾ, ਜਿਹਨੂੰ ਵਿਦਾਨ ਦੇ ਗ੍ਰੰਥਾਂ 'ਚ ਕਿਹਾ ਅਨਕੰਪਾ, ਜਿਹਨੂੰ ਮੁਸਲਮਾਨ ਭਰਾਵਾਂ ਇਸਲਾਮ ਦੀ ਬੋਲੀ 'ਚ ਕਿਹਾ ਫਜ਼ਲ। ਭਾਵੇਂ ਫਜ਼ਲ ਹੈ, ਭਾਵੇਂ ਗ੍ਰੇਸ ਹੈ, ਭਾਵੇਂ ਉਹ ਅਨਕੰਪਾ ਹੈ, ਅਤੇ ਗੁਰਮਤਿ ਵਿੱਚ ਆਪਾਂ ਕਹਿੰਦੇ ਪ੍ਰਸਾਦ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹਨਾਂ 'ਤੇ ਕਿਰਪਾ ਕਰਦਾ ਨਾ, ਰਹਿਮਤ ਕਰਦਾ ਹੈ, ਉਹੀ ਪਰਮਾ ਨੇਕ ਹਨ।
ਆਪੇ ਬਖਸ਼ ਕਰਾਏ ਦਾ ਪਿਆਰਾ,
ਉਹ ਬਖਸ਼ ਦਾ ਅਰਥ ਵੀ ਪ੍ਰਸਾਦ ਹੈ, ਰਹਿਮਤ ਹੈ, ਕਿਰਪਾ ਹੈ, ਉਹ ਆਪ ਹੀ ਬਖਸ਼ਿਸ਼ ਕਰਨ ਵਾਲਾ ਭਾਈ।
ਆਪੇ ਸੱਚ ਨਿਸ਼ਾਨ,
ਔਰ ਉਹ ਪਰਿਪੂਰਨ ਪ੍ਰਮਾਤਮਾ ਗੁਰਮੁਖਾ ਜਿਨ੍ਹਾਂ ਨੇ ਉਸ ਸੱਚ ਨੂੰ ਆਪਣੇ ਹਿਰਦੇ ਚ ਲਿਖ ਲਿਆ, ਉਹ ਪ੍ਰਗਟ ਹੋ ਗਏ। ਨਿਸ਼ਾਨ ਦੇ ਬੇਅੰਤ ਗੁਰਮੁਖ ਪਿਆਰੇ ਕੀਤੇ। ਨਿਸ਼ਾਨ ਦਾ ਅਰਥ ਹੁੰਦਾ ਫਰਮਾਨ, ਨਿਸ਼ਾਨ ਦਾ ਅਰਥ ਹੁੰਦਾ ਹੁਕਮਨਾਮਾ, ਨਿਸ਼ਾਨ ਦਾ ਅਰਥ ਹੁੰਦਾ ਪ੍ਰਗਟ, ਨਿਸ਼ਾਨ ਦਾ ਅਰਥ ਹੁੰਦਾ ਟੂੰਬੂ। ਸੋ ਇਸ ਪ੍ਰਕਾਰ ਉਹ ਪਰਿਪੂਰਨ ਪ੍ਰਮਾਤਮਾ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ ਉਹਨਾਂ ਨੂੰ ਸੱਚ ਦਾ ਟੋਂਬੂ ਦਿੱਤਾ ਅਤੇ ਉਹ ਪ੍ਰਵਾਨ ਹੋ ਗਏ, ਉਹਨਾਂ 'ਤੇ ਬਖਸ਼ਿਸ਼ ਹੋ ਗਈ।
ਆਪੇ ਹੁਕਮ ਵਰਤਦਾ ਪਿਆਰਾ,
ਸਾਰੀ ਸ੍ਰਿਸ਼ਟੀ ਵਿੱਚ ਗੁਰਮੁਖ ਦਾ ਹੁਕਮ ਵਰਤ ਰਿਹਾ, ਪਰ ਰੋਜ਼ਾਨਾ ਪੜ੍ਹਦੇ ਹੁਕਮੀ ਹੋਮਨ ਆਕਾਰ, ਹੁਕਮ ਨਾ ਕਹਿਆ ਜਾਈ। ਇਹ ਸਾਰਾ ਪਸਾਰਾ ਉਸ ਵਾਹਿਗੁਰੂ ਦੇ ਹੁਕਮ ਉੱਤੇ ਹੋਇਆ, ਅਤੇ ਜੇ ਕੋਈ ਵਿਦਵਾਨ ਆ ਕੇ ਵੀ ਮੈਂ ਉਹਦੇ ਹੁਕਮ ਦੀ ਵਿਆਖਿਆ ਕਰਦਿਆਂ ਤਾਂ ਨਹੀਂ ਜੀ ਹੋਣੀ। ਸੋ ਇਸ ਪ੍ਰਕਾਰ ਇਹ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ।
ਆਪੇ ਹੀ ਫੁਰਮਾਨ,
ਫੁਰਮਾਨ ਦਾ ਪਾਵਨ ਦਾ ਹੁਕਮ ਆਰਡਰ। ਸੋ ਇਸ ਪ੍ਰਕਾਰ ਆਪ ਹੀ ਹੁਕਮ ਨੂੰ ਕਰਨ ਵਾਲਾ ਹੈ।
ਆਪੇ ਭਗਤ ਭੰਡਾਰ ਹੈ ਪਿਆਰਾ,
ਇਸੇ ਪ੍ਰਕਾਰ ਜਿਹੜੇ ਗੁਰਮੁਖ ਪਿਆਰੇ ਭਗਤੀ ਕਰਦੇ ਨੇ ਉਹਨਾਂ ਨੂੰ ਆਪਣੇ ਭੰਡਾਰੇ ਦੇ ਵਿੱਚੋਂ ਭਗਤੀ ਦੇਣ ਵਾਲਾ ਭਗਤ ਦਾ ਪਾਵਨ ਦਾ ਭੈ ਵਾਲੀ ਗਤੀ, ਜਿਹੜੇ ਪ੍ਰਮਾਤਮਾ ਦੇ ਡਰ ਵਿੱਚ ਰਹਿਣ, ਖੌਫ ਵਿੱਚ ਰਹਿਣ, ਉਹਨਾਂ ਨੂੰ ਭਗਤ ਕਿਹਾ ਗਿਆ ਹੈ।
ਆਪੇ ਦੇਵੈ ਦਾਨ,
ਤੇ ਜਿਹੜਾ ਪ੍ਰਮਾਤਮਾ ਦੇ ਭੈ ਵਿੱਚ ਰਹਿਣਾ ਨਾ, ਇਹ ਵੀ ਉਸ ਵਾਹਿਗੁਰੂ ਨੇ ਸਾਨੂੰ ਖਰਾਇਤ ਦਿੱਤੀ ਹੈ, ਦਾਨ ਦਿੱਤਾ ਹੈ। ਆਪ ਆਮ ਕਰਕੇ ਲਫ਼ਜ਼ ਬੋਲਦੇ ਹਾਂ ਦਾਨ ਪੁੰਨ, ਇਹਦਾ ਗੁਰਮੁਖੋ ਜਿਹੜਾ ਵਿਦਵਾਨਾਂ ਨੇ ਅਰਥ ਕੀਤੇ ਨੇ ਨਾ, ਪੁੰਨ ਦਾ ਭਾਵ ਹੁੰਦਾ ਵੀ ਕਿਸੇ ਵਿਸ਼ੇਸ਼ ਮੌਕੇ 'ਤੇ, ਜਿਵੇਂ ਅੱਜ ਮੱਸਿਆ 'ਤੇ ਕਹਿਣਾ ਵੀ ਗੁਰਮੁਖੋ ਅੱਜ ਮੱਸਿਆ 'ਤੇ ਲੰਗਰ ਵਿੱਚ ਸੇਵਾ ਕਰੋ ਜਾਂ ਦਿਓ। ਦਾਨ ਦਾ ਅਰਥ ਹੁੰਦਾ ਲੈਣ ਦੀ ਭਾਵਨਾ ਨਹੀਂ, ਪਰ ਬਿਨਾਂ ਕਿਸੇ ਵਿਚਾਰ ਤੋਂ, ਬਿਨਾਂ ਕਿਸੇ ਸਮੇਂ ਤੋਂ ਦੇਣ ਦੀ ਭਾਵਨਾ ਹੋਣੀ, ਉਹਨੂੰ ਦਾਨ ਕਿਹਾ ਜਾਂਦਾ ਹੈ। ਦਾਨ ਦਾ ਵਿਸ਼ੇਸ਼ ਕਰਕੇ ਇੱਕ ਅਰਥ ਇਹ, ਆਪਾਂ ਕਿਸੇ ਨਾਲ ਲੈਣ ਦੇਣ ਕਰਦੇ ਹਾਂ, ਉਧਾਰ ਪਈ ਗੁਰਮੁਖਾ ਤੂੰ 4 ਮਹੀਨੇ ਵਰਤ ਲਏ ਨੇ ਅਤੇ ਮੈਨੂੰ ਮੇਰੀ ਮਾਇਆ ਮੋੜ ਦੇ, ਉਹ ਆਧਾਰ ਹੈ। ਲੇਕਿਨ ਦਾਨ ਦਾ ਭਾਵ ਹੁੰਦਾ ਵੀ ਦੇ ਕਰਕੇ ਮੁੜ ਕੇ ਲੈਣ ਦੀ ਇੱਛਾ ਨਹੀਂ। ਸਾਨੂੰ ਉਸ ਪਰਿਪੂਰਨ ਪਰਮਾਤਮਾ ਨੇ ਇੰਨਾ ਕੋਈ ਦਿੱਤਾ, ਪਰ ਉਹਨੇ ਇਹ ਨਹੀਂ ਆ ਪਿਆ ਗੁਰਮੁਖਾ ਤੈਨੂੰ ਆਹ ਦਿੱਤਾ ਅਤੇ ਮੈਨੂੰ ਮੋੜ ਦੇ। ਸੋ ਇਸ ਪ੍ਰਕਾਰ ਇਹ ਦਾਨ ਦੇਣ ਵਾਲਾ ਵੀ ਉਹ ਪਰਮਾਤਮਾ ਹੀ ਹੈ।
ਆਪੇ ਸੇਵ ਕਰਾਏ ਦਾ ਪਿਆਰਾ,
ਜੇ ਗੁਰਮੁਖ ਪਿਆਰੇ ਕੋਈ ਸੇਵਾ ਕਰਦਾ ਨਾ ਅਤੇ ਸੇਵਾ ਕਰਾਉਣ ਵਾਲਾ ਵੀ ਉਹ ਹੈ, ਜੇ ਉਹਦੀ ਆਗਿਆ ਨਾ ਹੋਈ। ਆਪਾਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਾਂ, ਆਪਣੇ ਤੋਂ ਉੱਠਿਆ ਨਹੀਂ ਜੇ ਜਾਣਾ, ਅਤੇ ਜਿਦਨ ਉਹਦੀ ਆਗਿਆ ਨਾ ਹੋਏ, ਸਾਡੇ ਪਰਿਵਾਰ ਦੇ ਮੈਂਬਰਾਂ ਨੇ ਸਾਨੂੰ ਆਵਾਜ਼ਾਂ ਆਉਣੀ ਮਾਰਨੀਆਂ, ਸਾਥੋਂ ਬੋਲਿਆ ਨਹੀਂ ਜੇ ਜਾਣਾ। ਇਹ ਬੁਲਾਉਣ ਵਾਲਾ ਵੀ ਉਹ ਹੈ, ਸੇਵਾ ਕਰਨ ਵਾਲਾ ਵੀ ਉਹ, ਕਰਾਉਣ ਵਾਲਾ ਵੀ ਉਹ ਆਪ ਹੈ।
ਆਪ ਦੇਵਾ ਵੈ ਮਾਣ,
ਜੇ ਗੁਰਮੁਖ ਪਿਆਰੋ ਕਿਸੇ ਨੂੰ ਮਾਣ ਸਨਮਾਨ ਮਿਲਿਆ ਨਾ, ਅਤੇ ਮਾਣ ਸਨਮਾਨ ਦਿਉਣ ਵਾਲਾ ਵੀ ਉਹ, ਪਤਾ ਨਹੀਂ ਕਦੋਂ ਕਿਸੇ ਦੀ ਲਹਿਜ ਹੈ। ਮੈਂ ਅੰਗਰੇਜ਼ੀ ਵਿੱਚ ਕਾਲਜ ਪੜ੍ਹਦਿਆਂ ਕਵਿਤਾ ਪੜ੍ਹੀ ਪੈਟਰੀ ਆਊਟ, ਉਹਦੇ ਮੈਨੂੰ ਪੋਇਟ ਦਾ ਨਾਮ ਭੁੱਲ ਗਿਆ। ਉਸ ਵਿਦਵਾਨ ਪੁਰਸ਼ ਨੇ ਉਸ ਕਵਿਤਾ 'ਚ ਲਿਖਿਆ ਸੀ ਵੀ ਇੱਕ ਬੰਦਾ 20 ਸਾਲ ਤੋਂ ਵੱਧ ਸਮਾਂ ਜੇਲ੍ਹ 'ਚ ਰਿਹਾ, ਉਹਨੇ ਦੇਸ਼ ਭਗਤੀ ਵਾਸਤੇ ਬੜਾ ਕੁਝ ਕੀਤਾ, ਲੰਮੇ ਸਮੇਂ ਤੋਂ ਬਾਅਦ ਉਹਦੀ ਰਿਹਾਈ ਹੋਈ, ਲੋਕਾਂ ਨੇ ਫੁੱਲ ਸੁੱਟ ਸੁੱਟ ਕਰ ਗਲੀਆਂ ਭਰ ਦਿੱਤੀਆਂ ਉਸ ਬੰਦੇ ਦੇ ਉੱਪਰ। 1 ਮਹੀਨਾ ਨਹੀਂ ਲੰਘਿਆ, ਕੋਈ ਗਲਤੀ ਹੋਈ ਅਤੇ ਲੋਕ ਉਹਨੂੰ ਲਾਹਨਤਾਂ ਪਾਉਂਦੇ ਨੇ, ਔਰ ਉਹ ਵਿਦਵਾਨ ਕਹਿੰਦਾ ਇਹਦੇ ਨਾਲ ਚੰਗਾ ਹੁੰਦਾ ਵੀ ਇਹ ਮਹੀਨਾ ਉਹਨੂੰ ਜ਼ਿੰਦਗੀ ਦਾ ਵੱਧ ਨਾ ਮਿਲਦਾ, ਉਹ ਪਹਿਲਾਂ ਮਰ ਜਾਂਦਾ। ਜਿਹੜੀ 20 ਸਾਲ ਦੀ ਕੁਰਬਾਨੀ ਸੀ ਉਹਦੀ ਮਿੱਟੀ 'ਚ ਮਿਲ ਗਈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜੇ ਕਿਸੇ ਨੂੰ ਮਾਣ ਸਨਮਾਨ ਮਿਲਦਾ ਨਾ, ਇਹ ਸਾਡੀ ਹਿੰਮਤ ਕਰਕੇ ਨਹੀਂ, ਇਹ ਉਹਦੀ ਰਹਿਮਤ ਕਰਕੇ ਹੈ।
ਆਪੇ ਤਾੜੀ ਲਾਏ ਦਾ ਪਿਆਰਾ,
ਇਸ ਪ੍ਰਕਾਰ ਜੇ ਕੋਈ ਗੁਰਮੁਖ ਪਿਆਰਾ ਸਮਾਧੀ ਲਾ ਕੇ ਫੁਰ ਅਵਸਥਾ ਵਿੱਚ ਹੋਇਆ ਤੇ ਗੁਰਮੁਖੋ ਸਮਾਧੀ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਜੇ ਲੱਗਦੀ, ताड़ी का भाव हुंदा उह अवस्था जिवें आपां कीर्तन सुणदे आं ते कीर्तन सुणदे आं साडे मन चों फुरने मुक जाण उहनूं कहिंदे ताड़ी लाउणा उहनूं कहिंदे अफुर अवस्था। इस प्रकार जिहड़ा अफुर अवस्था इहदे विच पहुंचाउण वाला वी उह आप है
आपे गुणी निधान
और उह परिपूर्ण परमात्मा। गुणा का खजाना जानना करिए गुणा की बैंक है बैंक तों तां पैसे मुक जांदे ने ना उस परमात्मा दी दातां नहीं मुकदियां।
आपे वड्डा आप है प्यारा
सारियां तों वड्डा गुरमुख प्यार उह आप है
आपे ही प्रधान
और जिहड़ा सारे सृष्टि का मुखिया भी उहनूं जानना करो। ये फरेखते ये देवते सारे ओदी आग्या ओदी हुक्म नूं मनदे ने इस करके प्रधान जानना करिए।
आपे कीमत पाए दा प्यारा
जिहड़े भाई परमात्मा दे भेद ने गोज रम जाने ना ये भी जिन्हां ते कृपा करदा उहनां नूं समझाउंदा है उन्होंने इस भेद नूं पा लिया।
आपे तुल परवाना
जिन्हां गुरमुख प्यार नूं वाहिगुरु ने वतरेक बुद्धि बख्शी जिन्हों अंग्रेजी विच कहिंदे एनालिसिस करना विवेक बुद्धि ਉਹ ਪ੍ਰਵਾਨ ਹੋ ਗਏ ਪਰ ਪ੍ਰਵਾਨ ਉਹ ਨੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਵਿਵੇਕ ਬੁੱਧੀ ਬਖਸ਼ੀ। ਇਸੇ ਕਰਕੇ ਆਪਾਂ ਅਰਦਾਸ ਵਿੱਚ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਅਤੇ ਵਿਵੇਕ ਦਾਨ। ਵਿਵੇਕ ਦਾਨ ਤੋਂ ਹੁੰਦਾ ਹੈ ਬੁਰਿਆਈ ਦਾ ਤਿਆਗ ਕਰਨਾ ਅਤੇ ਚੰਗਿਆਈ ਦੇ ਗਾਹਕ ਬਣਨਾ। ਸੋ ਇਸ ਪ੍ਰਕਾਰ ਜਿਨ੍ਹਾਂ 'ਤੇ ਕਿਰਪਾ ਕੀਤੀ ਉਹਨਾਂ ਨੂੰ ਵਿਵੇਕ ਬੁੱਧੀ ਬਖਸ਼ੀ ਤੇ ਪ੍ਰਵਾਨ ਹੋ ਗਏ ਤੁਲ ਤੋਂ ਭਾਵ ਵਿਵੇਕ ਬੁੱਧੀ ਵਤਰੇਕ ਭਾਵਨਾ।
ਆਪੇ ਅਤੁਲ ਤੁਲਾਏ ਦਾ ਪਿਆਰਾ
ਜੇ ਦੁਨੀਆਂ ਦਾ ਮਨੁੱਖ ਨੂੰ ਪਰਮਾਤਮਾ ਨੂੰ ਤੁਲਣਾ ਚਾਹੇ ਤੇ ਨਹੀਂ ਜੇ ਤੁਲਣਾ। ਸੋ ਇਸ ਪ੍ਰਕਾਰ ਉਸ ਪਰਮਾਤਮਾ ਨੂੰ ਬੁੱਧੀ ਦੇ ਤਰਾਜੂ ਤੇ ਰੱਖ ਕੇ ਤੋਲਿਆ ਨਹੀਂ ਜਾ ਸਕਦਾ।
ਜਨ ਨਾਨਕ ਸਦ ਕੁਰਬਾਨ
ਸਿੱਖੋ ਦਾਸ ਬਣ ਕੇ ਉਹ ਸਤਿਗੁਰੂ ਪਾਤਸ਼ਾਹ ਤੋਂ ਸਦਕੇ ਜਾਣਾ ਕਰੋ ਕੁਰਬਾਨ ਜਾਣਾ ਕਰੋ। ਇਹ ਗੁਰਮੁਖ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਸੂਖਮ ਵਿਚਾਰ ਹੈ। ਅੱਜ ਸਾਡੇ ਵਾਸਤੇ ਬਹੁਤ ਇੱਕ ਅਹਿਮ ਦਿਹਾੜਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਹਿਲਾ ਪ੍ਰਕਾਸ਼ ਦਿਹਾੜਾ। ਗੁਰੂ ਵਿਚਾਰ ਕਰਨ ਤੋਂ ਪਹਿਲਾਂ ਮੈਂ ਸਮੁੱਚੀ ਸੰਗਤਾਂ ਨੂੰ ਵਧਾਈ ਦਿਆਂ ਅਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਿਆ ਮਹਾਰਾਜ ਸਾਡੇ ਸਾਰਿਆਂ 'ਤੇ ਕਿਰਪਾ ਕਰੀ ਅਸੀਂ ਮਨ ਬਿਰਤੀ ਕਰਕੇ ਤੁਹਾਡੇ ਨਾਲ ਜੁੜੇ ਰਹੀਏ। ਗੁਰਮੁਖੋ ਹਰ ਧਰਮ ਦੇ ਧਰਮ ਗ੍ਰੰਥ ਹਨ ਭਾਵੇਂ ਉਹ ਵੇਦ ਨੇ ਭਾਵੇਂ ਉਹ ਕੁਰਾਨ ਹੈ ਭਾਵੇਂ ਉਹ ਬਾਈਬਲ ਹੈ ਭਾਵੇਂ ਉਹ ਬੁੱਧ ਮਤ ਦਾ ਧਰਮ ਗ੍ਰੰਥ ਧੰਪਦ ਹੈ ਸਾਰੇ ਸਤਿਕਾਰਯੋਗ ਨੇ। ਪਰ ਇੱਕ ਵੀ ਗ੍ਰੰਥ ਕਿਸੇ ਮਹਾਂਪੁਰਸ਼ ਨੇ ਆਪਣੀ ਹਯਾਤੀ ਵਿੱਚ ਤਿਆਰ ਨਹੀਂ ਕਰਵਾਇਆ। ਬੇਨਤੀ ਕੀਤੀ ਵੀ ਜਿੰਨੇ ਵੀ ਧਰਮ ਗ੍ਰੰਥ ਹੈ ਨਮਸਕਾਰ ਕਰਦੇ ਉਹਨਾਂ ਨੂੰ ਜਿਹੜੇ ਪਰਮਾਤਮਾ ਨਾਲ ਜੋੜਦੇ ਨੇ। ਪਰ ਕਿਤੇ ਨਿਰਪੱਖ ਹੋ ਕਰਕੇ ਮਨ ਨੂੰ ਠੰਡਿਆਂ ਕਰਕੇ ਵਿਚਾਰ ਕੇ ਪੜ੍ਹ ਕੇ ਵੇਖਣਾ ਜਿੰਨੇ ਵੀ ਧਰਮ ਗ੍ਰੰਥ ਨੇ ਉਹ ਉਹਨਾਂ ਪੈਗੰਬਰਾਂ ਅਤੇ ਰਹਿਬਰਾਂ ਨੇ ਆਪਣੀ ਹਯਾਤੀ ਵੀ ਤਿਆਰ ਨਹੀਂ ਕੀਤੇ। ਬਾਅਦ ਵਿੱਚ ਜਿਹੜੇ ਉਹਨਾਂ ਦੇ ਸ਼ਿਸ਼ ਸਨ ਜਾਣ ਜਿਹੜੇ ਉਹਨਾਂ ਦੇ ਮੰਨਣ ਵਾਲੇ ਸਨ ਉਹਨਾਂ ਨੇ ਜੋ ਅਨੁਭਵ ਕੀਤਾ ਜੋ ਸਮਝਿਆ ਉਹਨਾਂ ਮਹਾਂਪੁਰਸ਼ਾਂ ਨੇ ਉਹਨੂੰ ਕਲਮਬੰਦ ਕੀਤਾ। ਸਾਡੀ ਖੁਸ਼ਕਿਸਮਤੀ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਨੇ ਜਦੋਂ ਵੀ ਬਾਣੀ ਉਚਾਰੀ ਉਹਨੂੰ ਨਾਲ ਨਾਲ ਕਲਮਬੰਦ ਕੀਤਾ ਔਰ ਇਹਦੇ ਨਾਲ ਆਪਾਂ ਗ੍ਰੰਥ ਪੜ੍ਹਦੇ ਹਾਂ ਅਤੇ ਆਮ ਲਿਖਿਆ ਹੁੰਦਾ ਹੈ ਸਭ ਹੱਕ ਪ੍ਰਕਾਸ਼ਕ ਦੇ ਰਾਖਵੇ ਹਨ ਅਤੇ ਮੈਂ ਇਹ ਕਿਤਾਬ ਲਿਖੀ ਹੈ ਅਤੇ ਕੋਈ ਬੰਦਾ ਇਹਦੇ 'ਚ ਇੰਟਰਫੀਅਰ ਨਾ ਕਰੇ। ਮੈਂ ਮਿਹਨਤ ਕੀਤੀ ਅਤੇ ਜੇ ਕਿਸੇ ਨੇ ਇਹਦੇ 'ਤੇ ਹੱਕ ਜਿਤਾਉਣ ਦਾ ਦਾਅਵਾ ਕੀਤਾ ਤਾਂ ਮੈਂ ਕੇਸ ਕਰ ਦਿਆਂਗਾ। ਲੇਕਿਨ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਵੀ ਗੁਰਮੁਖੋ ਇਹ ਮੇਰੇ ਨਿੱਜੀ ਵਿਚਾਰ ਨਹੀਂ। ਜਦੋਂ ਅਸੀਂ ਮੁਸਲਮਾਨ ਵਿਦਵਾਨਾਂ ਨੂੰ ਪੜ੍ਹਦੇ ਹਾਂ ਅਤੇ ਉੱਥੇ ਲਿਖਿਆ ਹੁੰਦਾ ਕਲਾਮ ਸ਼ਾਇਰ ਸਾਡੇ ਕੌਮ ਦੇ ਵਿਦਵਾਨ ਹੋਏ ਨੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਮੰਜੀ ਸਾਹਿਬ ਦੇ ਕਥਾ ਵਾਚਕ ਦੋ ਡਿਊਟੀਆਂ ਸਨ ਉਹਨਾਂ ਨੂੰ ਮੇਰੇ ਵੱਲੋਂ ਮਿਲੀਆਂ। ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾੜੀਆ ਉਹਨੇ ਜਦੋਂ ਲਿਖਿਆ ਅਤੇ ਉਹਨਾਂ ਲਿਖਿਆ ਵਾਕ ਕਵੀ ਇਹ ਮੇਰੀ ਨਿੱਜੀ ਰਾਏ ਹੈ। ਲੇਕਿਨ ਗੁਰੂ ਕੀ ਬਾਣੀ ਦੀ ਸੁਪਰਮੇਸੀ ਇਹ ਹੈ सतगुरु पातशाह कहते हो आप बोल ना जानदा मैं कहा सब हुकमाओ जियो सिखो मेरी निजी राय कोई नहीं जो उस अकाल पुरख ने हुक्म किया मुताबिक मैं तुहानू कह रहा हूं आप बोल ना जानदा मैं कहा सब हुकमाओ जियो भाई लालो जैसी में आवे खसम की बाणी तैसड़ा करी ज्ञान में ला लो ये खसम की बाणी ये करते की बाणी ये करतार की बाणी है तो जो धन गुरु नानक पातशाह जिथे भी गए वक् वक् थावां ते उन्हां दी विचार चर्चा महापुरशां विद्वानां नाल होई सतगुरु पातशाह ने उन्हूं नाल नाल कलमबंद किया साढ़े वडेरियां नूं खजाने नूं सांभ के रखिया जे सतगुरु पातशाह महाराज असाम दे इलाके च बीबी जादूकरनी कोल गए ने उन्हूं उपदेश दिता धीए राणीए बाहर दे विखाले नाल गल नहीं बननी हजूर ने उत्थे शब्द चारिया गलनी असी चंगियां अचारी बुरियां मनो कुसुद्धां कारियां बाहर चिटवियां रीसां करे तनाड़ियां जो सेवे दर खड़ियां बाहरों बड़े चंगे ते अंदर कख भी नहीं जे सतगुरु पातशाह महाराज एक मनुख कोल गए ने जिहड़ा वखाड़ा तां धर्म दा करदा पर अंदरों ठगियां मारदा है वखाड़ा धर्म दा अंदरों ठगियां और इतिहास विच उहदा नाम सज्जण करके लिखिया चाचे ते भतीजे ने लोगों लुटण का एक तरीका बना लिया जिन्हों अजकल आप अज की भाषा च कंपनी कह देने कंपनी जिहड़ा भतीजा कढ़ने ये लोगों नूं गुमराह करके लिआउंदा ते उहदा चाचा सज्जण मारदा तो सतगुरु पातशाह ने सज्जण नूं मुखातब करके शब्द उचारिया उजल कहां चिलकणा घोट मकालड़ी बस ਧੋਤਿਆਂ ਝੂਠ ਨਾ ਉਤਰੇ ਜੇਸ ਧੋਵਾਂ ਤਿਸ ਜਿਵੇਂ ਕਹਿ ਦੇ ਭਾਂਡੇ ਨੂੰ ਧੋਤਿਆਂ ਅੰਦਰ ਦੀ ਕਾਲਕ ਨਹੀਂ ਜਾਂਦੀ ਸੱਜਣਾ ਵਿਖਾਵੇ ਦੇ ਨਾਲ ਬਾਤ ਨਹੀਂ ਬਣਨੀ ਜਿੰਨਾ ਚਿਰ ਪ੍ਰੈਕਟੀਕਲ ਲਾਈਫ ਨਾ ਬਣੇ ਤੇ ਗੁਰਮੁਖ ਜਦੋਂ ਮੈਂ ਸ਼ਬਦ ਨੂੰ ਵਾਚਦਾ ਨਾ ਤੇ ਸੱਜ ਜਾਣਿਆ ਜੀ ਮੈਨੂੰ ਆਪਣੇ ਆਪ 'ਤੇ ਸ਼ਰਮ ਆਉਂਦੀ ਹੈ ਸਾਰੇ ਝਾਤੀ ਮਾਰ ਗਏ ਆਪਾਂ ਲੱਖਾਂ ਵੇਰਾਂ ਸ਼ਬਦ ਪੜ੍ਹੇ ਲੋਕਾਂ ਨੂੰ ਸੁਣਾਏ ਪਰ ਅਜੇ ਦਾ ਲੱਗੇ ਤੇ ਲਿਹਾਜ਼ ਨਹੀਂ ਜੀ ਕਰਦੇ साडे नाल उह महापुरु चंगा जिन्हें गुरु का एक शब्द सुनिया ते तन गुरु नानक पातशाह दे चरणा ते डेके कहन लगा जी मैं भुल गया और जिथे ठगियां हुंदियां सन उत्थे तन गुरु नानक पातशाह महाराज धर्मशाल बद्दी दीपालपुर नगर विच एक घटना वापरी भाई साहब भाई गुरदास जी ने जिक्र किया आसा हथ किताब कश ਕੂਜਾ ਵਾਂਗ ਮਸੱਲਾ ਧਾਰੀ ਸਤਿਗੁਰੂ ਪਾਤਸ਼ਾਹ ਨਾਲ ਨਾਲ ਉਸ ਬਾਣੀ ਨੂੰ ਕਲਮਬੰਦ ਕਰਦੇ ਨੇ ਉਹਨੂੰ ਭਾਈ ਗੁਰਦਾਸ ਨੇ ਕਿਤਾਬ ਕਰਕੇ ਲਿਖਿਆ ਕਿਤਾਬ ਕਰਕੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜੇ ਸਾਨੂੰ ਕਹਿੰਦੇ ਵੀ ਕਿੱਥੇ ਲਿਖਿਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰੂ ਨੇ ਉਹਨਾਂ ਭੋਲੇ ਪੁਰਸ਼ਾਂ ਨੂੰ ਬੇਨਤੀ ਵੀ ਗੁਰਮੁਖੋ ਕਿਤੇ ਬਾਣੀ ਪੜ੍ਹ ਕੇ ਤਾਂ ਵੇਖੋ ਸਾਡੇ ਹਿੰਦੁਸਤਾਨ ਦੀ ਇੱਕ ਬੜੀ ਚੰਗੀ ਪਰੰਪਰਾ ਸੀ ਅੱਜ ਉਹ ਨਹੀਂ ਕਿਸੇ ਗੁਰਮੁਖ ਪਿਆਰ ਨੇ ਕਿਸੇ ਨੂੰ ਮਿਲਣਾ ਅਤੇ ਗੱਲਬਾਤ ਕਰਕੇ ਕਹਿਣਾ ਵੀ ਗੁਰਮੁਖ ਤੁਹਾਡਾ ਗੁਰੂ ਕੌਣ ਹੈ ਕਾਰਨ ਕਿਉਂਕਿ ਸਾਡੇ ਹਿੰਦੁਸਤਾਨ ਦੇ ਅਧਿਆਤਮਿਕ ਪੁਰਸ਼ ਨਗੁਰੇ ਬੰਦਿਆਂ ਦੇ ਕੋਲ ਪਾਣੀ ਪੀਣ ਵੀ ਗਨਾਹ ਸਮਝਦੇ ਸਨ ਬਾਣੀ ਵੀ ਤਾਂ ਇੱਥੋਂ ਤੱਕ ਲਿਖਿਆ ਹੈ ਨਗੁਰੇ ਕਾ ਹੈ ਨਾਉ ਬੁਰਾ ਜਿਹੜਾ ਨਗੁਰਾ ਬੰਦਾ ਨਾ ਉਹਦਾ ਨਾਂ ਲੈਣਾ ਵੀ ਮਾੜਾ ਔਰ ਗੁਰੂ ਪੰਚਮ ਪਾਤਸ਼ਾਹ ਨੇ ਇੰਨਾ ਸਖ਼ਤ ਤਾੜਨਾ ਕੀਤੀ ਕਹਿੰਦੇ ਨੇ ਗੁਰਮੰਤਰ ਹਣਸ ਜੋ ਪ੍ਰਾਣੀ ਤਰਗੰਤ ਜਨਮ ਪ੍ਰਸ਼ਨੇ ਕੂਕਰੇ ਸੂਕਰੇ ਗਰਦ ਬੇ ਕਾਕੇ ਸਰਪਣੇ ਤੁਰਖਲੇ ਜਿਹੜਾ ਗੁਰੂ ਕੇ ਮੰਤਰ ਤੋਂ ਹੀਣਾ ਬੰਦਾ ਉਹ ਕੁੱਤੇ ਵਰਗਾ ਉਹ ਸੂਰ ਵਰਗਾ ਉਹ ਗਧੇ ਵਰਗਾ ਹੈ ਇਤਿਹਾਸਕ ਮੇਰੇ ਪਾਤਸ਼ਾਹ ਨੇ ਤੁਲਨਾ ਕੀਤੀ ਉਸ ਮੌਕੇ ਹਿੰਦੁਸਤਾਨ ਵਿੱਚ ਸਿੱਧਾਂ ਦਾ ਬੋਲਬਾਲਾ ਸੀ ਇਹਨਾਂ ਦਾ ਬੜਾ ਪ੍ਰਭਾਵ ਸੀ ਸੰਸਾਰ ਉੱਪਰ ਸਤਿਗੁਰੂ ਪਾਤਸ਼ਾਹ ਨੂੰ ਮਿਲੇ ਅਤੇ ਉਹਨਾਂ ਸਵਾਲ ਕੀਤਾ ਜੀ ਕਵਨ ਗੁਰੂ ਕਿਸ ਕਾ ਤੂੰ ਚੇਲਾ ਤੁਹਾਡਾ ਗੁਰੂ ਕੌਣ ਤੁਸੀਂ ਕਿਹਦੇ ਚੇਲੇ ਹੋ ਅਤੇ ਗੁਰਮੁਖੋ ਸਤਿਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਸ਼ਬਦ ਗੁਰੂ ਸੁਰ ਤੁਮ ਚੇਲਾ ਮੈਂ ਸ਼ਬਦ ਨੂੰ ਗੁਰੂ ਮੰਨਦਾ सुरती नूं चेला बनाउणा ये अध्यात्मकवाद है, ये गुरमुख दा सिद्धांत है। वेखो गुरमुख दा शब्द आपां पढ़दे हां, शब्द गुर पीरा गैर गंभीरा बिन शब्दे जग बुरानंग। शब्द ही गुरु है, शब्द ही पीर है, ते शब्द इन्ना डूंघा है इहदी कोई व्याख्या नहीं कर सकता। इत्थे साडे मन में शंका आउंदा भी ज्ञानी जी शब्द भला किहड़ा होया, क्योंकि आप चंगियां माड़ियां जिन्नियां भी गल्लां करदे आ ना सारा शब्द ही है ना। भी फलाने ने उहनूं बड़े कौड़े शब्द कहे, फलाना बड़े मिठे शब्द बोलता है। गुरु ग्रंथ सच्चे पातशाह की सुपरमेसी यह है कि गुरु ग्रंथ सच्चे पातशाह का शब्द केवल तो केवल सच की व्याख्या करता है, जिन्हें अंग्रेजी वाले भरा कहिंदे ट्रुथ इज यूनीवर्सल, सच्चाई सदीवी है। मैं एक विद्वान अंग्रेज आल्डर टाइन भी होया है, उन्होंने नोबल प्राइज भी मिलया, उहदी लिखत पढ़ी, उस गुरमुख प्यारे ने इन्नी महान गल कही भी आप सोच नहीं सकते। एक ईसाई है, वह कहिंदा दुनिया के लोगों जदों संसार विच कुछ ना रहा उदों गुरु ग्रंथ सच्चे पातशाह रहणगे। ते कहिंदा जी ईसाई आपां तां सिख हो के जाके दरियावां दे कंढियां ते नाम लैण जांदे आ ना, नाम मैनूं कहिंदे ज्ञानी जी दरिया दे कंढे ते की जांदे, मैं कहा डुबण जांदे ही। जिहदा गुरु कोलों नहीं शब्द है उहदा दरिया दे कंढियां ते नाम लैण नहीं सड़ना, मैं इस पासे ना जावां। पुछिया भी शब्द किहड़ा, उह विद्वान कहिंदा दुनिया दे लोको जदों संसार विच कुछ ना रहा उदों गुरु ग्रंथ सच्चे पातशाह रहणगे। उहने आख्या तूं किस बेस ते गल करी है, कहिंदा गुरु ग्रंथ सच्चे पातशाह दी बाणी कहिंदी ट्रुथ इज यूनीवर्सल, सच्चाई सदीवी है, ते गुरु ग्रंथ सच्चे पातशाह दी सारी बाणी दा निचोड़ है आद सच, जुगाद सच, है भी सच, नानकुसी भी सच, जिहनूं अंग्रेजी विच कहिंदे आ प्रेसी ते पंजाबी च कहिंदे संकेव रचना। आपां नूं कोई गुरमुख प्यारा सवाल करदे भी भाई साहब गुरु ग्रंथ सच्चे पातशाह दी सारी बाणी दा केंद्री भाव की है, निचोड़ की है, ते ये बाणी दा निचोड़ है गुरमुखो आद सच, जुगाद सच, है भी सच, नानकुसी भी सच, सच है, सच सी ते सच होवेगा। दूसरा जामा आया, उन्होंने ये नहीं आख्या फोटुआं दा ध्यान धरो, मूर्तियां दा ध्यान धरो। गुरु अंगद दे सच्चे पातशाह दे मुतलक असीं पढ़दे हां पटवीरां दी बाणी, उह कहिंदे नानक नाम निरंजन जानिओ कीनी भगत प्रेम लिवलाई, तां ते अंगद अंग संग भयो सैर, तिन शब्द सुरत की नींव रखाई। शब्द नाल सुरती नूं जोड़न दा तरीका गुरु अंगद दे सच्चे पातशाह ने सानूं समझाया। असीं पढ़दे हां गोविंदवाल सिखी का धुरा, ये थां थां दे बोर्ड लाए ने साड़ियां सरकारां ने भरावां गुरमुखां प्यारियां ने, गोविंदवाल सिखी का धुरा, जिन्हों पाटवीरां ने कहा गोविंद गोविंदवाल गोबिंदपुरी सम जलन तीर बपास बनायो। पुछा पाटवीरो तुसीं गोविंदवाल नूं गोबिंदपुरी किस बेस ते कहिंदे हो, क्यों कहिंदे हो? उह कहिंदे गुरमुख असीं तां कहिंदे आ गोविंदवाल चो आवाज आई आवो सिख सतगुरु के प्यार हो, गावो सच्ची बाणी बाणी तां गावो गुरु केरी, बाणिया सिर बाणी पर इस बाणी नाल जुड़ेगा कौन, जिनको नजर करम होवै हिरदे तिना समाणी, पीवो अमृत सदा रहो हर रंग जपो सारग पाणी, कहे नानक सदा गावो ए सच्ची बाणी। धन गुरु अमरदास पातशाह कहिंदे सुचेत रहा जे नाले, क्यों सतगुरु बिना होर कच्ची है बाणी, गुरु दी बाणी तो बिना बाकी दियां बाणियां कच्चियां कलामां ने, उहदे च बंदियां दी वडियाई है। आपां बाणी पढ़िए, आपां गुरमुखो गुरु ग्रंथ सच्चे पातशाह दी बाणी चो गुरु साहबाना दे अवतार पर्ब दा दिहाड़ा नहीं लभ सकदे। सतगुरु नानक पातशाह साडे आदि गुरु ने, असीं गुरु नानक पातशाह महाराज दे माता ते पिता दा वीरवा बाणी चो नहीं लभ सकदे। इत्थे केवल ते केवल सच दी व्याख्या। असीं जदों अरदास करदे आ ना ਤੇ ਕਈ ਗੁਰਮੁਖਾਂ ਨੇ ਮੈਨੂੰ ਸਵਾਲ ਕੀਤਾ ਵੀ ਗਿਆਨੀ ਜੀ ਸਿੱਖ ਭਾਵੇਂ ਅਮਰੀਕਾ 'ਚ ਭਾਵੇਂ ਕਨੇਡਾ 'ਚ ਕਿਤੇ ਵੀ ਹੋਵੇ ਉਹ ਕਹਿੰਦਾ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਅਤੇ ਮੈਂ ਕਿਹਾ ਵੀ ਗੁਰਮੁਖਾ ਤੁਹਾਨੂੰ ਇਤਰਾਜ਼ ਕੀ ਤੁਸੀਂ ਪੁੱਛਿਆ ਕਿਉਂ ਹੈ ਕਹਿੰਦੇ ਗਿਆਨੀ ਜੀ ਗੁੱਸਾ ਨਾ ਕਰਿਆ ਜੇ ਸਾਨੂੰ ਤਾਂ ਇਸ ਕਰਕੇ ਜਾਪਦਾ ਵੀ ਇਹਦੇ 'ਤੇ ਸੋਨਾ ਚੜਿਆ ਗੋਲਡਨ ਟੈਂਪਲ ਤਾਂ ਧਿਆਨ ਧਰਦੇ ਮੈਂ ਕਿਹਾ ਨਹੀਂ ਭਲਿਆ ਸੋਨੇ ਕਰਕੇ ਨਹੀਂ ਇਹ ਤਾਂ ਮਹਾਰਾਜ ਰਣਜੀਤ ਸਿੰਘ ਤੋਂ ਗੁਰੂ ਪਾਤਸ਼ਾਹ ਨੇ ਸੇਵਾ ਲਈ ਅਸੀਂ ਹਰਿਮੰਦਰ ਸਾਹਿਬ ਦਾ ਧਿਆਨ ਇਸ ਕਰਕੇ ਕਰਦੇ ਹਾਂ ਕਿਉਂਕਿ ਹਰਿਮੰਦਰ ਦੇ ਵਿੱਚੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਬਹੁਤ ਵੱਡਾ ਇੱਕ ਮੈਸੇਜ ਦਿੱਤਾ ਕਿ ਸਿੱਖੋ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਚੌਥੇ ਪਾਤਸ਼ਾਹ ਦੀ ਬਾਣੀ ਹੈ ਨਾਟ ਨੈਣ ਰਾਗ ਵਿੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪਰਤਾ ਗੁਰੂ ਨਸਤਾਰੇ ਜਿਹੜਾ ਆਖਿਆ ਨਾ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਗੁਰੂ ਨੇ ਕਿਉਂ ਕਿਹਾ ਮੈਂ ਇਹੋ ਜਿਹੇ ਬਦਨਸੀਬ ਬੰਦੇ ਵੇਖੇ ਨੇ ਜਿਹੜੇ ਕਹਿੰਦੇ ਗਿਆਨੀ ਜੀ ਹੁਕਮਨਾਮਾ ਚੰਗਾ ਨਹੀਂ ਆਇਆ ਇਹੋ ਜਿਹੇ ਮਾੜੇ ਬੰਦੇ ਵੀ ਹਨ ਬਦਨਸੀਬ ਨੇ ਹੋਵੇ ਗੁਰੂ ਦਾ ਹੁਕਮਨਾਮਾ ਤੇ ਤੂੰ ਕਹਿੰਦਾ ਹੁਕਮਨਾਮਾ ਚੰਗਾ ਨਹੀਂ ਇਹ ਚੰਗਾ ਤਾਂ ਤੂੰ ਨਹੀਂ ਜਿਹਦੇ ਅੰਦਰ ਵਿਸ਼ਵਾਸ ਨਹੀਂ ਇਹ ਮੈਂ ਕਈ ਅੰਮ੍ਰਿਤਧਾਰੀਆਂ ਦੇ ਕੋਲੋਂ ਸੁਣਿਆ ਅਤੇ ਮੇਰੇ ਮਨ 'ਚ ਦੁੱਖ ਹੈ ਗਿਆਨੀ ਜੀ ਹੁਕਮਨਾਮਾ ਚੰਗਾ ਨਹੀਂ ਆਇਆ ਗੁਰਦੇਵ ਕਹਿੰਦੇ ਸਾਰੀ ਬਾਣੀ ਅੰਮ੍ਰਿਤ ਰੂਪ ਹੈ ਅਸੀਂ ਹਰਿਮੰਦਰ ਸਾਹਿਬ ਦਾ ਧਿਆਨ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਇੱਥੋਂ ਵੱਡਾ ਮੈਸੇਜ ਗਿਆ ਹੈ ਚੌਥੇ 'ਚ ਜਾਮੇ 'ਚ ਗੁਰੂ ਕੇ ਸਿੱਖੋ ਸਾਰੀ ਬਾਣੀ ਅੰਮ੍ਰਿਤ ਰੂਪ ਹੈ ਅਤੇ ਬਾਣੀ ਨੂੰ ਹੀ ਗੁਰੂ ਮੰਨਣਾ ਲੇਕਿਨ ਇਹ ਸੇਵਾ ਇਹ ਡਿਊਟੀ ਪੰਜਵੇਂ ਜਾਮੇ 'ਚ ਸਤਿਗੁਰੂ ਪਾਤਸ਼ਾਹ ਮਹਾਰਾਜ ਤੋਂ ਉਸ ਅਕਾਲ ਪੁਰਖ ਨੇ ਲੈਣੀ ਸੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੇਰੇ ਮਾਲਕ ਦਾ ਅਵਤਾਰ ਗੋਇੰਦਵਾਲ ਦੀ ਪਾਵਨ ਧਰਤੀ 'ਤੇ ਹੋਇਆ ਬਾਲ ਅਵਸਥਾ ਹੈ ਰਿੜਦੇ ਰਿੜਦੇ ਆਏ ਆਪਣੇ ਨਾਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਮੰਜੇ ਨੂੰ ਪਾਇਆ ਹੱਥ 'ਤੇ ਜਿਵੇਂ ਪਲਾਕੀ ਮਾਰ ਕੇ ਬੱਚਾ ਤਾਂ ਚੜ੍ਹਨਾ ਚਾਹੁੰਦਾ ਨਾ ਉੱਥੇ ਗ੍ਰੰਥਾਂ 'ਚ ਲਿਖਿਆ ਹੈ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕਿਹੜਾ ਬਾਲਕ ਹੈ ਭਾਰੇ ਜਿਹਨ ਮੰਜੀ ਹਿਲਾਈ ਸਾਰੀ ਭਾਈ ਇਹ ਕਿਹੜਾ ਬੱਚਾ ਜਿਹਨੇ ਸਾਡੀ ਮੰਜੀ ਨੂੰ ਹਿਲਾਉਣਾ ਕੀਤਾ ਅਤੇ ਸਾਡੀ ਮਾਂ ਭਾਨੀ ਕਹਿਣ ਲੱਗੀ ਦੋਹਤਾ ਜੇ ਦੋਹਤਾ ਮੈਨੂੰ ਕਿਸੇ ਦਾ ਪਤਾ ਨਹੀਂ ਪਰ ਮੈਂ ਜਦੋਂ ਮਾਂ ਭਾਨੀ ਦਾ ਨਾਂ ਲੈਂਦਾ ਅਤੇ ਗੁਰਮੁਖ ਮੇਰੀ ਰਮਾਵਲੀ ਖੜੀ ਹੋ ਜਾਂਦੀ ਹੈ ਮੇਰਾ ਮਨ ਆਨੰਦ ਵਿੱਚ ਆ ਜਾਂਦਾ ਹੈ ਕਿਉਂ ਮਾਂ ਭਾਨੀ ਕਿੰਨੀ ਮਹਾਨ ਹੈ ਗੁਰੂ ਦੀ ਧੀ ਗੁਰੂ ਦੀ ਪਤਨੀ ਗੁਰੂ ਦੀ ਮਾਂ ਜਿਹਦੀ ਕੁੱਖ ਤੋਂ ਗੁਰੂ ਪੈਦਾ ਹੋਇਆ ਮਾਂ ਕਿੰਨੀ ਮਾਨ ਹੋਵੇਗੀ ਮਾਂ ਭਾਨੀ ਗੁਰੂ ਦੀ ਧੀ ਗੁਰੂ ਦੀ ਪਤਨੀ ਗੁਰੂ ਦੀ ਮਾਂ ਗੁਰੂ ਦੀ ਦਾਦੀ ਗੁਰੂ ਦੀ ਪੜਦਾਦੀ ਅਤੇ ਉਸ ਮਾਂ ਭਾਨੀ ਦੇ ਪੋਤਰੇ ਦਾ ਪੋਤਰਾ ਵੀ ਗੁਰੂ ਆਖਿਆ ਦੋਹਤਾ ਜੇ ਦੋਹਤਾ ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਡੌਲਿਆਂ ਤੋਂ ਫੜ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗੋਦੀ 'ਚ ਬਿਠਾ ਕੇ ਆਖਿਆ ਦੋਏ ਤਾਂ ਭਾਨੀਏ ਬਾਣੀ ਦਾ ਬੋਏ ਥਾ ਉੱਥੇ ਮੈਂ ਇਹ ਵੀ ਪੜ੍ਹਿਆ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਪ੍ਰਸ਼ਾਦਾ ਛਕਲ ਛਕ ਰਹੇ ਨੇ ਅਤੇ ਜਿਵੇਂ ਆਪਾਂ ਵੇਹਦੇ ਹਾਂ ਵੀ ਬਾਲਕੇ ਉਹਦੇ 'ਚ ਹੱਥ ਪਾ ਦਿੰਦੇ ਨੇ ਥਾਲੀ 'ਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਥਾਲੀ 'ਚ ਪਾਇਆ ਹੱਥ ਅਤੇ ਬੜੇ ਪਿਆਰੇ ਬਚਨ ਨੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਆਓ ਥਾਲ ਦਿਆ ਮਾਲਕਾ ਆਪਾਂ ਪੜ੍ਹਦੇ ਨਾ ਥਾਲ ਵਿੱਚ ਤਿੰਨ ਵਸਤੂ ਪਈ ਹੋ ਕਿਹੜਾ ਥਾਲ ਜਿਹਦੇ 'ਚ ਸੱਤ ਸੰਤੋਖ ਪਿਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਥਾਲ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ਼ਾਰਾ ਕੀਤਾ ਆਓ ਥਾਲ ਦਿਆ ਮਾਲਕਾ ਕਾਲਾ ਨਾ ਪਏ ਜਦੋਂ ਤੇਰਾ ਮੌਕਾ ਆਵੇਗਾ ਜਿੰਨਾ ਮਰਜ਼ੀ ਵੰਡ ਲਈ ਉਹ ਸਮਾਂ ਬਣਿਆ ਹਰ ਚੰਗੀ ਚੀਜ਼ ਦੀ ਗੁਰਮੁਖੋ ਨਕਲ ਹੈ ਆਪਾਂ ਦੁਕਾਨਾਂ 'ਤੇ ਆਮ ਪੜ੍ਹਦੇ ਹਾਂ ਇਸ ਦੁਕਾਨ ਤੋਂ ਬਾਜ਼ਾਰ ਨਾਲੋਂ ਸਸਤਾ ਅਤੇ ਵਧੀਆ ਸੌਦਾ ਮਿਲਦਾ ਮੈਂ ਕਦੇ ਦੁਕਾਨ 'ਤੇ ਨਹੀਂ ਚੜਿਆ ਉਹ ਦੁਕਾਨ 'ਤੇ ਐਡੀ ਠੱਗੀ ਵੀ ਤੂੰ ਘਰੋਂ ਦੇਣਾ ਸੌਦਾ ਸਸਤਾ ਵੀ ਅਤੇ ਨਾਲੇ ਵਧੀਆ ਦੋ ਚੀਜ਼ਾਂ ਨਹੀਂ ਹੋ ਸਕਦੀਆਂ ਜਿਹੜੀ ਵਧੀਆ ਚੀਜ਼ ਮਹਿੰਗੀ ਹੋਏਗੀ ਪਰ ਦੁਕਾਨਾਂ 'ਤੇ ਲਿਖਿਆ ਤਾਂ ਆਪਾਂ ਫਸ ਜਾਂਦੇ ਹਾਂ ਵੀ ਇਹ ਦੁਕਾਨ 'ਤੇ ਲੈ ਲਈਏ ਯਾਦ ਰੱਖਣਾ ਜਿੱਥੇ ਸ਼ੁੱਧ ਘਿਓ ਉੱਥੇ ਸ਼ੁੱਧ ਲਿਖਣ ਦੀ ਲੋੜ ਨਹੀਂ ਉਹਦਾ ਘਿਓ ਦੀ ਸਮੈਲ ਹੀ ਸਾਨੂੰ ਖਿੱਚ ਲਏਗੀ ਇਸ ਕਰਕੇ ਗੁਰਮੁਖੋ ਗੁਰੂ ਕੀ ਬਾਣੀ ਦਾ ਸਤਿਕਾਰ ਹੋਣ ਕਰਕੇ ਜਿਹੜੇ ਗੁਰੂ ਕੇ ਵਿਰੋਧੀ ਸਨ ਉਹਨਾਂ ਨੇ ਆਪਣੀ ਬਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਬਾਬਾ ਬੁੱਢਾ ਸਾਹਿਬ ਨੂੰ ਆਪਾਂ ਆਮ ਕਰਕੇ ਕਹਿੰਦੇ ਹਾਂ ਧੰਨ ਬਾਬਾ ਬੁੱਢਾ ਉਹਨਾਂ ਦੀਆਂ ਬੜੀਆਂ ਨੇਕੀਆਂ ਨੇ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਮੈਨੇ ਆਪਣੀ ਬਾਣੀ ਬਣਾਉਣ ਲੱਗ ਪਏ ਨੇ, ਕਰੋ ਕਿਰਪਾ। ਅਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ, ਬਾਬਾ ਜੀ ਤੁਹਾਡੀ ਡਿਊਟੀ ਸੀ, ਤੁਹਾਡੇ ਤੋਂ ਵਾਹਿਗੁਰੂ ਨੇ ਲੈਣੀ, ਅਕਾਲ ਪੁਰਖ ਨੇ ਇਹ ਡਿਊਟੀ ਸਾਨੂੰ ਸੌਂਪੀ, ਅਸੀਂ ਇਹ ਕਾਰਜ ਕਰਨਾ ਹੀ ਕਰਨਾ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਨੰਗੇ ਚਰਨੀ ਚੱਲ ਕੇ ਗੋਇੰਦਵਾਲ ਸਾਹਿਬ ਗਏ, ਆਪਣੇ ਸਤਿਕਾਰਯੋਗ ਮਾਮਾ ਬਾਬਾ ਮੋਹਨ ਜੀ ਦੇ ਕੋਲੋਂ ਗੁਰਬਾਣੀ ਦੀਆਂ ਪੋਥੀਆਂ ਨੂੰ ਪ੍ਰਾਪਤ ਕੀਤਾ। ਅੱਜ ਆਪਾਂ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਬਰਾਬਰ ਕੁਰਸੀਆਂ ਡਾਹ ਕੇ ਬਹਿੰਦੇ ਹਾਂ। ਮੈਂ ਮਨ ਦੀ ਤਹਿ ਤੋਂ ਦੁਖੀ ਹੋ ਕੇ ਕਹਿੰਦਾ, ਗੁਰਮੁਖੋ ਜਿਹੜੇ ਗੁਰਦੁਆਰੇ ਨੇ ਇਹਨਾਂ ਨੂੰ ਸਿਨੇਮਾ ਹਾਲ ਨਾ ਬਣਾਓ। ਸਿਨੇਮਿਆਂ 'ਚ ਕੁਰਸੀਆਂ ਹੁੰਦੀਆਂ ਨੇ, ਗੁਰੂ ਦਰਬਾਰ ਵਿੱਚ ਕੁਰਸੀਆਂ ਲਾਉਣਾ ਮਨ ਮਤ ਹੈ। ਆਪਾਂ ਗੁਰੂ ਦੇ ਦੇਣਦਾਰ ਬਣ ਜਾਵਾਂਗੇ, ਮਾਰੇ ਜਾਵਾਂਗੇ। ਗਿਆਨੀ ਜੀ ਕਿੱਥੇ ਲਿਖਿਆ ਨਾ ਲਾਓ, ਉਹ ਗੁਰਮੁਖੋ ਗੁਰੂ ਕੀ ਬਾਣੀ 'ਚ ਆਉਂਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਆ ਕਰੋ ਬਾਣੀ ਤਾਂ ਗਾਵੋ ਗੁਰੂ ਕੇਰੀ। ਅਤੇ ਬਹਿਣਾ ਕਿੱਥੇ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਕਿਤੇ ਕੁਰਸੀ ਡਾਹੇ ਲਿਖਿਆ ਵਿਖਾ ਦਿਓ ਰੱਬ ਦਾ ਵਾਸਤਾ ਜੇ, ਗੁਰਦੁਆਰੇ ਨੂੰ ਗੁਰਦੁਆਰਾ ਲੈਣ ਦਿਓ, ਉਹਨੂੰ ਦਫ਼ਤਰ ਨਾ ਬਣਾਓ। ਜੇ ਗੋਡੇ ਨਹੀਂ ਮੁੜਦੇ ਤਾਂ ਬਾਹਰ ਬਹਿ ਜਾਓ, ਉੱਥੇ ਆਵਾਜ਼ ਵੀ ਜਾਂਦੀ ਹੈ। ਮੈਂ ਜਜ਼ਬਾਤੀ ਤੌਰ 'ਤੇ ਨਹੀਂ ਕਹਿ ਰਿਹਾ, ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ, ਮੈਂ ਮਨ ਦੀ ਇਕਾਗਰਤਾ ਤੋਂ ਅੰਦਰੋਂ ਕਹਿ ਰਿਹਾ। ਸਤਵੇਂ ਪਾਤਸ਼ਾਹ ਦੇ ਬਚਨ ਆਉਂਦੇ ਨੇ, ਸਮੇਂ ਦੀ ਮਜਬੂਰੀ ਹੈ, ਘੜੀ ਤੁਰੀ ਤੁਰੀ ਜਾਂਦੀ, ਅਤੇ ਕਈਆਂ ਨੇ ਕਹਿਣਾ ਵੀ ਭਾਈ ਸਾਹਿਬ ਹਰਦਾ ਨਹੀਂ। ਸਤਵੇਂ ਪਾਤਸ਼ਾਹ ਮਰਦੇ ਸਮੇਂ ਦੀ ਘਟਨਾ, ਗੁਰੂ ਕੇ ਸੰਗਤਾਂ ਬਾਣੀ ਪੜ੍ਹਦੀਆਂ ਆਈਆਂ, ਗੁਰੂ ਹਰ ਰਹੇ ਸੱਚੇ ਪਾਤਸ਼ਾਹ ਦੇ ਕੰਨਾਂ 'ਚ ਆਵਾਜ਼ ਪਈ, ਇੱਕਦਮ ਉੱਠੇ ਅਤੇ ਗੋਡੇ 'ਤੇ ਚੋਟ ਆ ਗਈ, ਲਿਖਿਆ ਜੇ ਇਤਿਹਾਸ ਵਿੱਚ। ਸਿੱਖਾਂ ਨੇ ਆਖਿਆ, ਪਾਤਸ਼ਾਹ ਤੁਸੀਂ ਗੁਰਤਾ ਗੱਦੀ ਦੇ ਮਾਲਕ, ਅਤੇ ਤੁਹਾਨੂੰ ਕਾਹਲੀ ਦੀ ਇੰਨੀ ਕਾਹਲੀ ਕਰਨ ਦੀ ਲੋੜ ਕਿਉਂ ਪਈ? ਅਤੇ ਸਾਡੇ ਵਡੇਰਿਆਂ ਨੇ ਬਚਨ ਸਾਂਭ ਕੇ ਰੱਖੇ ਨੇ ਗ੍ਰੰਥਾਂ 'ਚ। ਸਤਵੇਂ ਪਾਤਸ਼ਾਹ ਕਹਿੰਦੇ, ਗੁਰਬਾਣੀ ਪੈ ਅਦਬਨਾ ਧਾਰਾ, ਜਾਣੋ ਸੋ ਨੇ ਸਿੱਖ ਹਮਾਰਾ। ਜਿਸ ਵਿਅਕਤੀ ਦੇ ਮਨ ਵਿੱਚ ਗੁਰਬਾਣੀ ਦਾ ਭੈ ਨਹੀਂ, ਜਿਹਦੇ ਮਨ ਵਿੱਚ ਅਦਬ ਨਹੀਂ, ਸਤਵੇਂ ਪਾਤਸ਼ਾਹ ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਬਾਣੀ ਨੂੰ ਸੰਪਾਦਨ ਕਰਾ ਰਹੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖ ਰਹੇ ਨੇ, ਪੱਟਵੀਰਾਂ ਦੀ ਬਾਣੀ ਲਿਖਾਈ, ਕਿਉਂ? ਕਿਉਂਕਿ ਭੱਟਾਂ ਨੇ ਆਖਿਆ, ਰਹੋ ਬਰਸੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁੱਕੋ ਏ ਪੰਡਿਤ ਮਿੱਠੇ, ਬਰਸ ਏਕੋ ਫਿਰਿਓ ਕਿਨੋ ਨੂੰ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਲਕੇ ਗੁਣ ਹੋ ਕਿਆ ਕਹੂੰ, ਗੁਰ ਦਈਓ ਮਲਾਇਓ ਭੁਖਿਆ ਜਿਮ ਤੂੰ ਰੱਖੇ ਤਿਵ ਰਹੋ, ਮੇਰੇ ਪਾਤਸ਼ਾਹ ਤੇਰੇ ਚਰਨਾਂ 'ਚ ਆਇਆ। ਲੋਕੀ ਗੱਲਾਂ ਤਾਂ ਬੜੀਆਂ ਗਿਆਨ ਦੀਆਂ ਕਰਦੇ ਨੇ, ਪਰ ਪ੍ਰੈਕਟੀਕਲ ਲਾਈਫ ਨਹੀਂ। ਉਹਨਾਂ ਭੱਟਾਂ ਦੀ ਬਾਣੀ ਨੂੰ ਗੁਰਦੇਵ ਨੇ ਅੰਕਿਤ ਕੀਤਾ, ਚਾਰ ਸਿੱਖਾਂ ਦੀ ਬਾਣੀ ਨੂੰ ਗੁਰਦੇਵ ਨੇ ਪ੍ਰਵਾਨ ਕੀਤਾ, 15 ਭਗਤਾਂ ਦੀ ਬਾਣੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਥਾਂ ਦਿੱਤੀ। ਆਪਾਂ ਕਹਿੰਦੇ ਫਲਾਨਾ ਵੱਡਾ, ਇਹਨੂੰ ਮਾੜੀ ਜਿਹੀ ਕੁਰਸੀ ਉੱਚੀ, ਉਹਦੇ ਥੱਲੇ ਬਾਕੀ ਦੇ ਬੰਚਾਂ 'ਚ ਬਹਿ ਜਾਣ। ਇਹ ਗੁਰੂ ਨਾਨਕ ਦਾ ਘਰ ਹੈ, ਜਿੱਥੇ ਸਾਰ ਨੂੰ ਬਰਾਬਰਤਾਈ ਮਿਲੀ ਬਾਣੀ ਵਿੱਚ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ ਸੀ, ਬਾਬੇ ਫਰੀਦ ਨੂੰ ਮੱਥਾ ਵੀ ਟੇਕਦੇ ਹਾਂ। ਜਦੋਂ ਅਸੀਂ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ, ਬਾਬੇ ਰਵਿਦਾਸ ਅਤੇ ਬਾਬੇ ਸੈਨੇ ਨੂੰ ਮੱਥਾ ਵੀ ਟੇਕਦੇ ਹਾਂ। ਇੱਥੇ ਸਾਰੇ ਇੱਕੋ ਜਿਹੇ ਹਨ, ਸਭੇ ਸਾਂਝੀ ਵਾਲ ਸਦਾਇਣ, ਕੋਈ ਨਾ ਦਿਸੇ ਬਾਹਰਾ ਜੀਓ, ਮੈਂ ਨਾਂ ਨਾ ਲਵਾਂ। ਜਿਹੜੇ ਧਰਮ ਨੂੰ ਕੋ ਮੰਨਦਾ, ਉਹ ਕਹਿੰਦਾ ਸਾਡਾ ਧਰਮ ਜਿਹੜਾ ਚੰਗਾ ਅਤੇ ਬਾਕੀ ਦੇ ਧਰਮ ਗ੍ਰੰਥ ਮਾੜੇ ਹਨ। ਲੇਕਿਨ ਗੁਰਦੇਵ ਕਹਿੰਦੇ, ਨਾ ਭਾਈ, ਮੁਸਲਮਾਨ ਮਾੜੇ ਨਹੀਂ, ਪਰ ਕਹਿੰਦੇ ਜੇ ਮੁਸਲਮਾਨ ਹੈ ਤਾਂ ਓਂ ਬਣ ਮੁਸਲਮਾਨ, ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ, ਦੁਨੀਆਂ ਰੰਗ ਨਾ ਆਵੇ ਨੇੜੇ, ਜੋ ਕੁਸਮ ਪਾਠ ਕਿਉਂ ਪਾ ਕਰਾ। ਜੇ ਕੋਈ ਹਿੰਦੂ ਭਰਾ ਆਇਆ ਤੇ ਉਹਨੂੰ ਇਹ ਨਹੀਂ ਆਖਿਆ ਵੀ ਤੇਰਾ ਧਰਮ ਮਾੜਾ, ਉਹਨੂੰ ਕਹਿੰਦੇ ਤੇਰਾ ਧਰਮ ਚੰਗਾ ਪਰ ਪ੍ਰੈਕਟੀਕਲ ਜੀਵਨ ਬਣਾ। ਉਹ ਕਹਿੰਦਾ ਪਾਤਸ਼ਾਹ ਕਿਵੇਂ ਕਰਾਂ? ਹਜ਼ੂਰ ਕਹਿੰਦੇ, ਦਇਆ ਕਪਾਹ ਸੰਤੋਖ ਸੂਤ, ਜਾਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ। ਔਰ ਉਸ ਮੌਕੇ ਇਤਿਹਾਸ ਕਹਿ ਰਿਹਾ ਵੀ ਚਾਰ ਨਕਲੀ ਭਗਤ ਵੀ ਲਾਹੌਰ ਤੋਂ ਇਕੱਠੇ ਆ ਕੇ ਡੈਪੂਟੇਸ਼ਨ ਬਣਾ ਕੇ ਆਏ, ਅਸੀਂ ਆਪਣੀ ਬਾਣੀ ਦਰਜ ਕਰਵਾਉਣੀ ਹੈ। ਕਹਿਣ ਲੱਗੇ ਜੀ ਤੁਸੀਂ ਨਕਲੀ ਮਰੇ ਭਗਤਾਂ ਦੀ ਬਾਣੀ ਦਰਜ ਕਰਾਉਂਦੇ, ਅਸੀਂ ਜਿਉਂਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਮਰੇ ਤੁਸੀਂ ਜਾਪਦੇ, ਕਿਉਂਕਿ ਤੁਹਾਡੇ ਅੰਦਰ ਮੈਂ ਹੈ। ਜਿਹਦੇ ਅੰਦਰ ਮੈਂ ਹੈ ਨਾ, ਉਹ ਸ਼ੁਭ ਗੁਣਾਂ ਵਾਲੇ ਪਾਸੇ ਤੋਂ ਮਰ ਜਾਂਦਾ। ਕਹਿੰਦੇ ਚੰਗਾ, ਫਿਰ ਸੁਣਾਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਉਹਨਾਂ 'ਚੋਂ ਇਹ ਕਹਿਣ ਲੱਗਾ, ਉਹੀ ਰੇ ਮੈਂ ਉਹੀ ਰੇ, ਜਾ ਕੋ ਨਾਰਦ ਸਾਰਦ ਖੋਜੇ, ਉਹੀ ਰੇ ਮੈਂ ਉਹੀ ਰੇ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਤਾਂ ਭਾਈ ਮੈਂ ਨੂੰ ਪਾਸੇ ਕਰਕੇ ਤੂੰ ਨਾਲ ਜੋੜਨਾ, ਤੇਰੀ ਬੋਲੀ ਝੰਗਤਾ ਪ੍ਰਵਾਨ ਨਹੀਂ। ਅਗਲਾ ਬੋਲਿਆ ਕਹਿੰਦੇ ਤੂੰ ਬੋਲ। ਉਹ ਕਹਿੰਦਾ ਕਾਗਜ਼ ਸੰਧੀ ਪੂਤਰੀ ਤੋ ਨਾ ਤਰਿਆ ਨਹਾਰ। ਜੇ ਔਰਤ ਕਾਗਜ਼ ਦੀ ਵੀ ਹੋਵੇ ਤੇ ਉਹਦੇ ਵੱਲ ਮੂੰਹ ਕਰਕੇ ਨਾ ਵੇਖੀ, ਇੰਨੀ ਮਾੜੀ ਹੈ। ਤੁਲਸੀਦਾਸ ਨੇ ਰਮਾਇਣ 'ਚ ਇੱਥੋਂ ਤਾਂ ਲਿਖ ਦਿੱਤਾ ਹੈ, ਪਸ਼ੂ ਗਵਾਰ ਢੋਲ ਅਰ ਨਾਰੀ ਚਾਰੋ ਤਾੜਨ ਕੇ ਅਧਿਕਾਰੀ। ਪਸ਼ੂ ਤੇ ਜਿਹੜੀ ਔਰਤ ਹੈ ਇਹਨੂੰ ਤਾੜ ਕੇ ਰੱਖਣਾ ਚਾਹੀਦਾ, ਲਿਖਿਆ ਜੇ ਤੁਲਸੀਦਾਸ ਨੇ ਰਮਾਇਣ ਵਿੱਚ। ਲੇਕਿਨ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਇਹ ਕਹਿੰਦੇ ਨੇ ਨਾ ਭਾਈ, ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਜਾਨ। ਸੋ ਇਸ ਪ੍ਰਕਾਰ ਗੁਰਮੁਖੋ, ਸਮਾਂ ਨਹੀਂ ਕਿ ਮੈਂ ਬੁਗਤਾ ਵਿਸਤਾਰ ਵਿੱਚ ਆਵਾਂ, ਉਹਨਾਂ ਨੂੰ ਕੰਡੈਮ ਕੀਤਾ। ਸਤਿਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦੀ ਸੰਪਾਦਨਾ ਕੀਤੀ। ਅੱਜ ਦੇ ਦਿਨ ਗੁਰਮੁਖੋ, ਬਾਬਾ ਬੁੱਢਾ ਸਾਹਿਬ ਨੇ ਸਤਿਗੁਰੂ ਪਾਤਸ਼ਾਹ ਦਾ ਪਾਵਨ ਸਰੂਪ ਆਪਣੇ ਸੀਸ 'ਤੇ ਲਿਆ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਆਪਾਂ ਉੱਚੇ ਹੋ ਕੇ ਬਹਿੰਦੇ ਹਾਂ, ਗੁਰੂ ਪੰਚਮ ਪਾਤਸ਼ਾਹ ਆਪ ਨੀਵੀਂ ਥਾਂ 'ਤੇ ਬੈਠੇ ਅਤੇ ਬਾਬਾ ਬੁੱਢਾ ਜੀ ਉੱਚੀ ਥਾਂ 'ਤੇ ਗੁਰੂ ਪਾਤਸ਼ਾਹ ਦੀ ਤਾਬਿਆ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਤਾਂ ਗੁਰਤਾ ਗੱਡੀ ਦੇ ਮਾਲਕ ਹੋ, ਤੁਹਾਨੂੰ ਉੱਚੇ ਹੋ ਕੇ ਬਹਿਣਾ ਚਾਹੀਦਾ ਹੈ। ਅਤੇ ਗੁਰੂ ਪੰਚਮ ਪਾਤਸ਼ਾਹ ਦੇ ਬਚਨ ਇਤਿਹਾਸਕਾਰ ਕਹਿੰਦੇ ਨੇ, ਮਹਾਰਾਜ ਕਹਿੰਦੇ ਮੇਰੇ ਨਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵੱਡਾ ਹੈ। ਉਹ ਬਚਨ ਨੇ ਗੁਰੂ ਪ੍ਰਤਾਪ ਗ੍ਰੰਥ ਵਿੱਚ, ਉਹ ਕਹਿੰਦੇ ਮੋਰੇ ਸਰੂਪ 'ਤੇ ਜਾਂ 'ਤੇ ਹੈ ਦੀਰਘ, ਸਹਿਬ ਜਾਨ ਅਦਾਇਬ ਕਰੇ ਹੈ ਗ੍ਰੰਥ ਰਿਦਾ ਗੁਰ ਕਾ, ਇਹ ਜਾਨ ਨੂੰ ਪੂਰਨ ਹੈ ਸਭ ਕਾਲ ਰਹੇ ਹੈ। ਸਤਿਗੁਰ ਕੇ ਸਰੀਰ ਹੈ ਜੋ ਸਰਬ ਸਮੇਂ ਸਰਬ ਥਾਂ ਨਾ ਦਰਸਾਇਆ ਹੈ। ਸਿੱਖੋ, ਮਨੁੱਖ ਦੀ ਦੇਹ ਹਰ ਥਾਂ 'ਤੇ ਨਹੀਂ ਜਾ ਸਕਦੀ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਂ ਵੱਡੇ ਨੇ, ਇਹ ਹਰ ਥਾਂ 'ਤੇ ਪਹੁੰਚ ਜਾਣਗੇ। ਅੱਜ ਦੇ ਦਿਨ ਅਮਰੀਕਾ ਵਿੱਚ ਵੀ ਗੁਰਮੁਖ ਪਿਆਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋਣਗੇ, ਜਪਾਨ ਵਿੱਚ ਮਨਾ ਰਹੇ ਹੋਣਗੇ। ਮੈਂ ਕਿੰਨਿਆਂ ਕੁ ਦੀ ਗਿਣਤੀ ਕਰਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਹੋ ਜਿਹੇ ਗੁਰੂ ਨੇ, ਓਮਨੀ ਪੋਟੈਂਟ ਓਮਨੀ ਪ੍ਰਜੈਂਟ ਸਰਬ ਸ਼ਕਤੀਮਾਨ ਅਤੇ ਹਰ ਥਾਂ 'ਤੇ ਹਾਜ਼ਰ ਨਾਜ਼ਰ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਅਦਬ ਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਕਰਨਾ ਸਿਖਾਇਆ। ਔਰ ਉਹ ਪਹਿਲੇ ਦਿਨ ਮਹਾਰਾਜ ਕਹਿੰਦੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੇ ਸਭ ਪੰਥ। ਇੰਨੇ ਸਤਿਕਾਰ ਨਾਲ ਬਾਬਾ ਬੁੱਢਾ ਨੂੰ ਸਾਹਿਬ ਲਫਜ਼ ਦਾ ਸਤਿਕਾਰ ਦਿੱਤਾ। ਔਰ ਹੁਕਮਨਾਮਾ ਆਇਆ, ਸੂਈ ਮਹੱਲਾ ਪੰਜਵਾਂ, ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਭਾਵੀ ਤਾਲ ਸੁਭਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿੱਦਣ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ 1661 ਨੂੰ ਪ੍ਰਕਾਸ਼ ਹੋਇਆ ਨਾ, ਬਿਕਰਮੀ ਨੂੰ ਈਸਵੀ 1604 ਨੂੰ, ਉਦੋਂ ਗੁਰਮੁਖ ਪਿਆਰੇ ਇਹ ਹੁਕਮਨਾਮਾ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸ਼ਾਮ ਨੂੰ ਸੁੱਖ ਆਸਣ ਹੋਇਆ। ਆਪਾਂ ਅੱਜ ਵੀ ਅਕਾਲ ਤਖ਼ਤ ਸਾਹਿਬ ਜਾਂਦੇ ਹਾਂ, ਬੜਾ ਸੁੰਦਰ ਅਸਥਾਨ ਹੈ ਜਿਹਨੂੰ ਆਪਾਂ ਆਮ ਕਹਿੰਦੇ ਹਾਂ ਕੋਠਾ ਸਾਹਿਬ। ਜਿਹੜੇ ਸਾਡੇ ਉਦਾਸੀ ਅਤੇ ਨਿਰਮਲੇ ਭਰਾ ਨੇ ਉਹ ਕਹਿੰਦੇ ਨੇ ਬ੍ਰਹਮ ਕੁਟੀਆ। ਮੈਂ ਪੁੱਛਿਆ ਵੀ ਬਾਬਾ ਜੀ ਤੁਸੀਂ ਸਾਡੇ ਨਾਲ ਮਿਲਦੇ ਕਿਉਂ ਨਹੀਂ, ਤੁਸੀਂ ਬ੍ਰਹਮ ਕੁਟੀਆ ਕਿਉਂ ਕਹਿੰਦੇ ਹੋ? ਕਹਿੰਦੇ ਗਿਆਨੀ ਜੀ ਤੁਸੀਂ ਬੜੇ ਭੋਲੇ ਹੋ, ਬ੍ਰਹਮ ਦਾ ਅਰਥ ਹੁੰਦਾ ਰੱਬ, ਅਤੇ ਜਿਵੇਂ ਆਪਾਂ ਕਹਿੰਦੇ ਵੀ ਰਾਸ਼ਟਰਪਤੀ ਭਵਨ ਹੈ, ਇਹ ਪ੍ਰਧਾਨ ਮੰਤਰੀ ਦੀ ਕੋਠੀ ਹੈ। ਕਹਿੰਦੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੱਬ ਹੈ, ਅਤੇ ਰੱਬ ਦਾ ਕਮਰਾ ਹੋਣ ਕਰਕੇ ਅਸੀਂ ਨਾ ਤਾਂ ਕਹਿੰਦੇ ਬ੍ਰਹਮ ਕੁਟੀਆ। ਮੈਂ ਕਿਹਾ ਬਾਬਾ ਜੀ ਤੁਹਾਡਾ ਧੰਨਵਾਦ, ਏਡੀ ਚੰਗੀ ਗੱਲ, ਜਿੱਥੇ ਸੁੱਖ ਆਸਣ ਹੁੰਦਾ ਨਾ ਉਹਨੂੰ ਮਹਾਤਮਾ ਕਹਿੰਦੇ ਨੇ ਬ੍ਰਹਮ ਕੁਟੀਆ, ਆਪਾਂ ਕਹਿੰਦੇ ਕੋਠਾ ਸਾਹਿਬ। ਰਹੋ ਵਿਚਾਰ, ਅੱਜ ਇਹੋ ਦਿਨ ਹੈ ਅਤੇ ਜੇ ਕਿਤੇ ਏ ਸੀ ਬੰਦ ਹੋ ਜਾਣ ਤਾਂ ਆਪਾਂ ਕਹਿੰਦੇ ਵੀ ਗਿਆਨੀ ਧੜਨਾ ਨਹੀਂ, ਗਰਮੀ ਲੱਗਣ ਲੱਗ ਪਈ, ਏ ਸੀ ਬੰਦ ਹੋ ਗਿਆ। ਉਸ ਮੌਕੇ ਨਾ ਏ ਸੀ ਨਾ ਪੱਖੇ, ਰਾਤ ਨੂੰ ਸੁੱਖ ਆਸਣ ਹੋਇਆ, ਤੁਸੀਂ ਜਾ ਕੇ ਦਰਸ਼ਨ ਕਰ ਲਓ। ਪਲੰਘੇ ਦੇ ਥੱਲੇ ਚਿੱਟਾ ਚਾਦਰਾ ਵਿਛਿਆ ਕਾਹਦੇ ਲਈ? ਇਸ ਥਾਂ 'ਤੇ ਪੰਜਵੇਂ ਪਾਤਸ਼ਾਹ ਮਹਾਰਾਜ ਰਾਤ ਨੂੰ ਬਰਾਜਦੇ ਹੁੰਦੇ ਸਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਥਾਨ ਪਲੰਘੇ 'ਤੇ ਗੁਰੂ ਪੰਚਮ ਪਾਤਸ਼ਾਹ ਪਲੰਘੇ ਦੇ ਥੱਲੇ ਬਰਾਜਦੇ ਨੇ ਮਹਾਰਾਜ। ਕੇਵਲ 'ਤੇ ਕੇਵਲ ਜਦੋਂ ਭਾਣਾ ਵਰਤਾਉਣ ਲਈ ਸ਼ਹੀਦ ਹੋਣ ਲਈ ਲਾਹੌਰ ਨੂੰ ਗਏ ਨੇ ਨਾ, ਕੇਵਲ 'ਤੇ ਕੇਵਲ ਇੱਕ ਰਾਤ ਉਸ ਦਿਨ ਗੁਰੂ ਕੇ ਮਹਿਲਾਂ 'ਚ ਬਰਾਜਣਾ ਕੀਤਾ, ਨਹੀਂ ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਪਲੰਘੇ ਦੇ ਥੱਲੇ ਪਾਤਸ਼ਾਹ ਬਰਾਜਦੇ ਰਹੇ। ਉਹਨਾਂ ਸਾਨੂੰ ਸੰਕੇਤ ਦਿੱਤਾ ਗੁਰੂ ਕੇ ਸਿੱਖਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਰਹੋ, ਕਿਸੇ ਪ੍ਰਕਾਰ ਦਾ ਤੈਨੂੰ ਘਾਟਾ ਨਹੀਂ ਪਏਗਾ, ਕਿਉਂਕਿ ਪੂਰੇ ਦੇ ਨਾਲ ਲੱਗੇਗਾ ਤੇ ਪੂਰਾ ਹੋ ਜਾਏਗਾ, ਅਧੂਰੇ ਨਾਲ ਮਿਲੇਗਾ ਅਧੂਰਾ ਹੋ ਜਾਏਗਾ। ਆਪਾਂ ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਉਣੇ, ਬਾਬੇ ਦੀ 15ਵੀਂ ਬਰਸੀ, ਬਾਬੇ ਦਾ 75ਵਾਂ ਬਰਸੀ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਹੋ ਜਿਹਾ ਗੁਰੂ ਹੈ, ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋਆ ਨਾ ਕੋਏ। ਇਹ ਵੀ ਆਪਾਂ ਕਹਿੰਦੇ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੱਬ ਨੇ ਇਹਦੇ ਬਰਾਬਰ ਕੋਈ ਨਹੀਂ। ਰੱਬ ਕਿਉਂ ਕਿਹਾ? ਰੱਬ ਮਰਦਾ ਨਹੀਂ। ਆਪਾਂ ਗੁਰੂ ਸਾਹਿਬਾਨਾਂ ਦਾ ਜੋਤੀ ਜੋਤ ਪੁਰਬ ਮਨਾਉਂਦੇ ਹਾਂ, ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ, ਗੁਰਤਾ ਗੱਦੀ ਦਾ ਦਿਨ ਮਨਾਉਂਦੇ ਹਾਂ, ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਵੀ ਮਨਾਇਆ ਜਾਂਦਾ, ਗੁਰਤਾ ਗੱਦੀ ਦਾ ਦਿਹਾੜਾ ਵੀ ਮਨਾਇਆ ਜਾਂਦਾ, ਪਰ ਸਾਡੇ ਗੁਰੂ ਦੀ ਬਰਸੀ ਨਹੀਂ ਜੀ ਆਉਣੀ। ਇਹਨਾਂ ਨੇ ਜੋਤੀ ਜੋਤ ਨਹੀਂ ਜੇ ਸਮਾਉਣਾ। ਇਸ ਕਰਕੇ ਜੈਸਾ ਸੇਵੇ ਤੈਸ ਹੋਵੇ। ਜੇ ਆਪਾਂ ਅਮਰ ਗੁਰੂ ਦੇ ਲੜਨ ਲੱਗਾਂਗੇ, ਆਪਾਂ ਨੂੰ ਅਮਰ ਪਦਵੀ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ, ਸਾਨੂੰ ਆਪਣੇ ਚਰਨਾਂ ਨਾਲ ਜੋੜਨ। ਗੁਰੂ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ, ਆਪੇ ਕੀਮਤ ਪਾਏ ਦਾ ਪਿਆਰਾ, ਆਪੇ ਤੁਲ ਪਰਵਾਣਾ, ਆਪੇ ਅਤੁਲ ਤੁਲਾਏ ਦਾ ਪਿਆਰਾ, ਜਨ ਨਾਨਕ ਸਤਿਗੁਰ ਬਾਣਾ।
ਵਾਹਿਗੁਰੂ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।